فمحمدنا هو سيدنا فالعز لنا لإجابته الله والله والله والله.
الحمد لله رب العالمين والصلاة والسلام على رسوله الكريم أما بعد فأعوذ بالله من الشيطان الرجيم بسم الله الرحمن الرحيم ليس البر أن تولوا وجوهكم قبل المشرق والمغرب ولكن البر من آمن بالله واليوم الآخر والملائكة والكتاب والنبيين. اس طرح پچھلی بیٹھک کے جلسہ کیتا گیا سی کہ قرآن شریف دی بڑی جامع سورت ہے تے دے وچ نیکی دا پورا ایک تصور دیتا گیا کہ نیکی کسے عمل دا نام نہیں بلکہ نیکی اس جذبے دا نام ہے جدا اگر بندے دے اندر ہوئے تو وہ دے سارے عضوا دے اتے سارے جسم دے حصے دے اتے نیکی ظاہر ہوئے گی. وہ دے ہاتھ بھی وہی کام کریں گے جڑے نیک ہون گے, وہ دی اکھاں بھی ادھر ہی دیکھن گیا جڑا اللہ نے کیا ہوئے گا, ادھر نہیں دیکھن گے جتوں اللہ تعالیٰ نے منع کیتا ہوئے گا, اللہ دے پیغمبر نے منع کیتا ہوئے گا, وہ دے پیر ادھر ہی ٹر کے جان گے جڑے نیکی دے کام ہون گے وغیرہ وغیرہ. نہ صرف عمل انسان دے سدھے ہون گے بلکہ انسان دے نظریات بھی سدھے ہون گے, او دا ایمان او دے عقیدے بھی درست ہون گے. اس ساری گل جڑی چل رہی سی یعنی اس تارویں رکوع دے وچ اللہ تعالیٰ نے نماز دے وچ خانہ کعبہ وال رخ کرن دا حکم دیتا سی کہ بیت المقدس توں تسی اپنا منہ خانہ کعبہ وال کر لو. اس توں چار پانچ رکوع پہلے وہ آیت آ گئی سی کہ مشرق مغرب سارے اللہ دین, جدھر بھی تسی منہ کرو گے اللہ طرف تہاڈا روح رخ ہوئے گا. ہن یہ آخری گل کہی جا رہی ہے اس سلسلے دے وچ کہ نیکی صرف یہو ہی نہیں کہ تسی اپنے منہ اپنے چہرے مشرق اور مغرب کی طرف پھیر دیو. اصل دے وچ نیکی اس بندے دی ہے جڑا اے اس طرح دا دکھا نظر آندا ہوئے. نماز دیاں شرطاں دے وچوں ایک شرط جڑی ہے وہ قبلہ رخ ہونا ہے, لیکن یہو ہی کلی نماز نہیں, نماز دے وچ شرط ہے یعنی فرض ہے نماز دا ساڈا رخ خانہ کعبہ وچ ہونا چاہیے. لیکن کوئی سمجھے کہ بس انہیں رخ خانہ کعبہ کر رہا تھا نماز ہو گئی, نہیں. اس طرح ہی نماز ساڈے دین دے ارکان دے وچوں ایک رکن ہے, جڑے پنج ارکان ہیں سارے دین دے, اللہ نو ایک مننا اور حضرت محمد صلی اللہ علیہ وسلم اللہ تعالیٰ دا رسول مننا, نماز قائم کرنا, زکات ادا کرنا, روزہ رکھنا, تے بیت اللہ دا حج کرنا. ہن کوئی کہے کہ بس نماز ہی سارا کچھ ہے, یہ غلط ہے. اس طرح ہی کوئی سمجھے کہ جی بس نماز روزہ حج زکات ہی سارا کچھ ہے تے باقی حلال اور حرام دی تمیز کرنا کہ اے جائز دے نہ جائز دے کھاؤ پیو جو مرضی جاؤ, نہیں. منہ نہ جو مرضی انسان بولی جاوے ایک کھلی چھٹی ہے, نہیں. اس طرح ہی انسان دا غیرت جڑی ہے دین دے واسطے ہونی ہے ضروری ہے, او کفر نو اور اللہ دی نافرمانی نو برداشت نہ کرے, انہوں تے غصہ ہوئے مطلب دل کرے کہ میں انو روک دے ماں, پھر او دے واسطے طریقہ کار اختیار کرے. اے سارا کی ہے پورا دا پورا دین ہے, نہ تا پہلی چیز نو اختیار کر کے دوسری چھڈی جا سکتی ہے تے آخری چھڈی جا سکتی ہے, تے نہ آخری نو اختیار کرتے بچلی تے درمیانی چھڈی جا سکتی ہے. اے پورا دا پورا دین ایک اکائی ہے, وہ سارے وہ دین دے حصے ہیں. ایک چھڈ کے دوسرا اختیار نہیں کیتا جا سکتا تے دوسرے نو چھڈ کے پہلے نو اپنایا نہیں جا سکتا. تو فرمایا لیس البر ان تولوا وجوہکم قبل المشرق والمغرب, نیکی صرف یہ ہوئی نہیں کہ تسی اپنے منہ مشرق مغرب وال پھیر دیو, ولکن البر, اتھے ایک لفظ معذوف منیا گیا بر من آمنا, نیکی صرف او دی نیکی نہیں, نیکی صرف یہ ہوئی نہیں کہ تسی مشرق مغرب وال اپنے منہ موڑ دیو, بلکہ اصل دل نیکی تا اس بندے دی نیکی ہے من آمن باللہ والیوم الآخری والملائکت والکتاب والنبیین, جڑا اللہ نو آخرت دے دن نو نبیانو کتاباں نو اور فرشتیاں نو مندا ہوئے. جس تک ایمان باللہ دا تعلق ہے یہ دا نیکی نال کی تعلق ہے کہ نیکی دا مقصد اللہ نو راضی کرنا ہونا چاہیے دا جے کسے نیک کام دا مقصد بندیاں نو خوش کرنا ہوئے کہ لوکی واہ واہ کرن میری تے پھر وہ نیکی نہیں رہندی اس نے نیکی دا اجر او آخرت دے لینا مقصد ہوئے دنیا دے جو دا کو اجر لینا مقصد نہ ہوئے یہ بھی کیے اس نیکی دے نیکی ہون نو وچ کمی پیدا کر دینا اور جڑے اگلے تین دن فرشتیاں نو مننا نبیاں نو مننا تے کتاباں نو مننا انہاں تیناں دا مجموعے نو کہندے ہیں ایمان برسالت ایک یہ ایمان یہ نیکی دا رستہ طے کرے گا کہ نیکی تے اے بھی معلوم ہوندی ہے اے بھی معلوم ہوندی ہے اے بھی معلوم ہوندی ہے لیکن ہے کیڑی نیکی پاویں میں اپنے خیال دے مطابق اے بہت ہی نیکی معلوم ہوندی ہوئی ہے لیکن نیکی اصل دے وچ کیڑی ہے جڑی اللہ دے رسول اور نبیاں دے دست دسے رستے دے مطابق ہو جڑی کتاب وچ آئی ہوئے جڑے فرشتیاں دے ذریعے نبی تک پہنچی ہوئے تے ساڈے تک پہنچی ہوئے وہ نیکی اس بعد دنیا دے وچ نیکی دے کئی تصور ہیں چور ڈاکوں دی اپنی نیکی ہے کوئی چور کو ڈاکا پان والا وہ نیکی کی ہے کہ سارے ڈاکو اپنا لٹیا ہے مال اپنے سردار دے سامنے پیش کر دیں مطلب وہ نیک ڈاکو ہے پانچ دوسرے بندے دی جان لے لو اس نہیں ایک سود خور کاروباری سود بھی کھائی جا رہا ہے اللہ نو ناراض بھی کری جا رہا ہے اور پھر او دے وچوں مسجدوں میں چندے دے رہا مدرسے میں چندے دے رہا حج بھی کر رہا ہے عمرے بھی کر رہا ہے یہ بھی نیکی تک سفر ہے پھر کچھ لوگ جڑے جسم فروشی دے دھندے کچھ عورتیں پہ ہوئی ہیں اور کچھ لوگ جڑے کہ انہاں سارا کام نو چلا رہے ہیں یہ جسم فروشی تو عورت کرے گی نا لیکن وہ سارا دھندا ایک پورا ایک گروپ چلا رہا ہے انہوں نے سارے نیکی کی ہے کہ وہی کری جاؤ اور جا کے کوئی تمال جا کے کسی بزرگ کے دربار سے بھی پالو تو ادنا ساری صفائی ہو جائے گی یہ بھی غلط تصور ہے ایک سارے سیکولر مائنڈڈ لوگوں دا اور افسران دا ایک تصور ہے کہ بس جی اصل نیکی تا سچائی تے دیانتداری ہے نماز روزہ بس اپنی تھا تے کر لو تو ٹھیک ہے نہ بھی کرے تو کرج نہیں ادھر مقابلے تو ایک دیندار لوگوں کا تصور ہے وہ کی ہے کہ بس نماز روزہ ہونا چاہیے باقی کچھ ہوئے یا نہ ہوئے اتھو تک کہ کسی انسان دی خدمت بلکہ اس کو بھی اگے بڑھ کے کسی انسان نو مصیبت دیکھنا اور انسان دے دل دا پھر آنا انسان دے دل چ کوئی جذبہ پیدا ہونا کہ یہ بھی کوئی خدمت کی جاوے نہ صرف ہے کہ کوئی نہیں بلکہ جے کوئی کدی مسجد دے وچ کوئی بندہ نماز تو بعد کھلو کے سوال کر دے تو انہوں چاڑن والا سب تو پہلے وہ پہلی سب چ کھڑا ہے کوئی نمازی ہوندا ہے جڑا نماز روزے نوں اہمیت دیندا ہے اور کسی مصیبت چ پئے بندے نوں کسی غم چ ڈبے بندے نوں دے غم نوں او تکلیف نوں او دے دکھ نوں محسوس کرنا اے سمجھا جاندا کہ نیکی آئی نے اے جڑی آیت ہے آیت نمبر 170 سورہ بقرہ دی یہ سانو نیکی دا ایک مکمل تصور دیندی ہے کہ نیکی صرف یہ نہیں اے بھی نیکی ہے اے بھی نیکی ہے اے بھی نیکی ہے اور سارے نو کٹھا کر لو تو ایک انسان دا ایک تصور بنتا ہے کہ اصل دے وچ تاں نیکی ہے کہ اگر اندر موجود ہوئے گی نیکی تو انسان دے ہاتھاں تو پیراں تو اکھاں تو دل تو دماغ تو سب جگہ تو نیکی نکلے گی یہ دا مطلب ہے کہ بندہ نیک ہے اگر کسی جامن دے بوٹے دے بوٹے دے نال آم ٹنگ دئیے تو وہ آم کا بوٹا نہیں بن جاتا وہ جامنا کا بوٹا ہی رہے گا جہاں آم کا بوٹا ہوئے گا وہ ہر ٹہنی سے آم ہی لگن گے جا سیب کا بوٹا ہوئے گا وہ ہر ٹہنی سے سیب ہی لگن گے اور جہاں جامن کا بوٹا ہوئے گا وہ ہر ٹہنی سے جامن ہی اگن گے اس بعد فرمایا کہ وہ آتل مالا اللہ حبی یعنی ایک تو وہ اللہ نو قیامت دے دن نو فرشتیاں نو کتاباں نو اور نبیاں نو مند ہے وآت المال على حبه مال کینوں پیارا نہیں دولت کینوں چنگی نہیں لگتی سانو سمجھ چنگی لگتی ہے تے فرمایا او جڑا مال دی محبت دے باوجود اپنا مال دے وے قرابت داراں نوں رشتہ داراں نوں یعنی عام طور تے بندے نوں ایک بیماری پیندی ہے कि उहदा जज्बा पैदा होवे कि जी मैं इंसानां दी खिदमत करां, वह दूर जाके बंटदा है, किसी यतीम खाने जाके पैसे देता है, भावें अपना भतीजा, अपने कजन का पुत्र या कोई अपना करीबी रिश्तेदार यतीम हो और रुल रहा होनू नहीं पुछेगा, वह तो जाके देगा। दीन की कहता है पहले अपने, तो जिहड़ा माल देवे अपनियां नू, यतीमां नू, मिसकीनां नू, मुसाफरां नू और मंगण वालियां नू। कुरान मजीद बार बार इस गल की तलकीन करता है कि मंगण वाले भी हकदार हैं, बल्कि दो जगह तक कहा गया कि फी अम्वालिहिम हक्कुल लिसाइल वल महरूम हक्कुल मालूम लिसाइल वल महरूम, कि उन्होंने मालां दे विच मंगण वाले का और गरीब बंदे का भी हक होंगे। हुण असीं समझदे कि गरीब का तो हक है, लेकिन मंगण वाले का की हक है? यह मंगण वाले कारोबारी हैं जी, ये पेशावर हैं जी, इतना गरागरी गदागरी जी है वह मंगण का काम बढ़ जाता है। अल्लाह कहता है, मालिक कहता है कि वह हकदार हैं, तो मैं कौन होना है कहना अल्लाह कोई हकदार नहीं? ये सोचने की गल है सारिया। इतने भी कहा गया वसाइलीना और मंगण वाले व फिर रिकाब और गर्दना नू छुड़ाने दे विच, की मतलब गुलाम नू आजाद करना, यानी गुलाम है उदे गर्दन च पटा पिया है ना गुलामी का, उदा पटा खोलना, उन्हों खरीद के आजाद करना, या अपने को जेड़ा गुलाम होवे उन्हों आजाद कर देना, या तू आजाद है पटा खोल देना उदा, या साढ़े को अजकल गुलाम कोई नहीं, लेकिन कई बंदे साढ़े आसे पासे ऐसे सानू नजर आते हैं जेडे कर्जे दे फस जाते हैं। कोई मजबूरी हुई, कोई बंदा बीमार होया, अस्पताल दाखिल हो गया, खर्चा ढेर सारा आ गया, 50-60 हज़ार रुपया खर्चा आ गया, कोल पैसे पहले पैसे कोई नहीं सन, किधरों उधार फड़ लिया और हुण वह फस गया। और खास तौर पर जे किसी साहूकार को उधार फड़ लिया तो सूद पाना शुरू कर देना, तो कोई बंदा उन्हें लमसम दे दे तो उन्हें उस तो आजाद करा दे, तो कि यह है गर्दना नू आजाद कराने। उस तो बाद फरमाया वाकाम सलात वाता आता सका, यानी उदे अकीदे भी ठीक हो, अल्लाह नू मन्ने, आखिरत नू मन्ने और रिसालत नू मन्ने, वो अपना महबूब माल इंसाना की खिदमत के वास्ते देवे। और फिर फरमाया नमाज कायम करे तो जकात देवे। इस तो मुराद अरकाने इस्लाम हो गए, नमाज जकात का जिक्र आ गया, रोजा हज भी ये तहत आ गया। आखिर ते फरमाया बस साबिरीन फिल बासाई व दर्राई व हीन अल बास। साबिरून की बजाय जिसे उत्ते कहे ना मूफून, इतने साबिरून कहना चाहिए सी, उसकी बजाय साढ़े साबे साबरून कहना चाहिए सी, लेकिन अब साबिरीन क्या है, क्यों क्या है, एवं नहीं क्या वजह है? इसका मतलब है कि इतने कुछ लफ्ज जड़ा है उसका जिक्र नहीं किया, लेकिन उसके मानी शामिल हो गया कि खास तौर पर जिक्र किया जाता है सबर करने वालों का। तो सबर के अरबी दो माने, एक है कि किसी मुसीबत के उत्ते सबर करना, शोर ना मचाना, वाह वेला ना करना, चुप करके बर्दाश्त कर लेना। दूसरा सबर की है वसाबिरीन फिल बासाई वद्दर्राई वहीन अलबास, और खास तौर पर जिक्र किया जाता है सबर करने वालों का, भुख च, जिस्मानी तकलीफ च, ते जंग दे वक्त। हुण जंग च की होंदा, बंदा चुप करके जंग तो भज के आ जाए घर दे विच, ते इस चीज का इमकान नजर आंदा कि इंसान की जान बच जाएगी, जिंदगी मौत तो वैसे अल्लाह दे इख्तियार च, लेकिन मलूम एहो ही होंदा। इस तरह ही एक है कि भुख आ गई, तकलीफ आ गई, उह ते सबर करना। दूसरा की है, ये तो एक सबर हो गया, दूसरा की है कि तानू नजर आंदा कि जे मैं हराम खावा, रिश्वत लवा, तो मेरे बच्चे जड़े हैं रज के रोटी खा सकते हैं, चंगे कपड़े पा सकते हैं, चंगे स्कूलों पढ़ सकते हैं, लेकिन बंदा ना लवे रिश्वत, कमीशन भी ना लवे, रिश्वत भी ना लवे, और मैं दो नंबरी करा अपने कारोबार दे विच ते मैं बड़ा अमीर हो सकना, लेकिन वो दो नंबरी ना करे, कनात दी जिंदगी बसर करे। एक की है, एक दूसरा सबर है कि इंसान नू जिहड़ा रस्ता सही मालूम होवे, इंसान उस रस्ते ते चले, भावें कोई उहदे ते तकलीफ आवे, भावें भुख आवे, भावें तकलीफ आवे, ते भावें इंसान नू धमकियां मिलन, लेकिन डटिया रहे उहदे उत्ते, تو والصابرین فی الباساء والضراء وحین الباس، اور صبر کرنے والے، برداشت کرنے والے بھوک دے وچ، جسمانی تکلیف وچ، تے جنگ دے وقت، اولئک الذین صدقوا، ایہی لوگ ہیں جڑے سچے ہیں. یہ سچا کردار صرف انہاں لوکاں دا، باقی سب کی ہیں بروپی ہیں، وہ دو نمبر ہیں. وہ پاویں جنی مرضی اچھی ٹوپی پا لین، تے جنی مرضی وہ داڑھی چمکا لین، تے جنہ مرضی وہ جبا کبا پہن لین، یہ کردار اے نہیں تے پھر وہ نیک نہیں کہلا سکتے. اولئک الذین صدقوا، سچا کردار صرف انہاں دا جڑا اس آیت وچ بیان ہوئے، واولئک هم المتقون، اور ایہی متقی ہیں، ایہی پائس ہیں. انگریزی جن پائس کہندے، اردو جن پرہیزگار کہندے، یعنی برائیاں کول بچن والے. لیکن متقی دا جو پرانا ترجمہ تسی پرانے ترجمے دیکھو گے، وہ ہے اللہ کول ڈرن والے. جے انسان دے دل وچ اللہ دا ڈر ہوئے تو انسان پٹھا کم کدی نہیں کر سکتا. غلطی ہو سکتی ہے وہ کولوں، لیکن جان بوجھ کے کوئی پٹھا کام کرے ایسا بالکل نہیں ہو سکتا. اس بات فرمایا، یا ایھا الذین آمنوا کتب علیکم القصاص فی القتل، ایمان والے ہو قتل دے معاملے اچ قصاص لینا تہاڈے تے فرض کیتا جا رہا ہے. قصاص کہندے قتل دے قطرے بدل کرنا. اسلامی نظام عدل دے وچ قتل جڑا ہے اے کسے بندے دے خلاف ایک جرم شمار ہوندا ہے، لیکن زنا اے اللہ تعالیٰ دے خلاف ایک جرم شمار ہوندا ہے. لہذا قتل چونکہ ایک بندے دے خلاف جرم ہے، اگر مقتول دے وارث معاف کر دیں تو جرم ختم ہو جاندا ہے. مقتول دے وارث اگر پیسے لے لین کہ ٹھیک ہے سنوں نے پیسے دے دو تو تیرا جرم معاف، یہ بھی جائز ہے. اور تیسری صورت کی ہے قصاص، کیوں کہن کہ نہیں جی ساڈے بندہ انہوں نے ماریا، یہ جان اسی لینی ہے. وہ مارے گا انہوں حکومت دا نظام، مارے گی حکومت، لیکن اے اختیار بندے دے یعنی مقتول دے وارثاں کول ہوئے گا، جڑا بندہ قتل ہوئے او دے وارثاں کول. انہوں کہندے نے قصاص. اتھے فرمایا گیا کہ کتب علیکم القصاص فی القتل، قتل دے معاملے وچ تہاڈے تے قصاص لینا، تانوں قصاص لینا دا حکم دتا جاندا ہے کہ تسی قتل دے بدلے قتل کریا کرو. کیوں؟ ادھے وچ ہی اگے جا کے آئے گا کہ ادھے جی بہتری ہے اگر سارے بندے معاف کرنا شروع کر دیں کہ ظالم جڑے ہیں نا وہ بہت زیادہ پتر جان گے. الحر بالحر والعبد بالعبد والانثى بالانثى، یہ سارا قبائلی نظام دی کہانی ہے. ساڈی اج ادھر آسانی نہ سمجھ نہیں آ سکتی کہ قبیلے دا ایک بندے نے قتل کیتا ہے تو قتل دا مجرم جڑا اس قبیلے دے اتنے، ہن انہوں نے مقتولہ نے انہوں کا بندہ کدی قبیلے دا سردار جڑا ہے وہ فیصلہ کرے گا کہ یہ بدلے کنو مارنا لے. کم سے کم کی ہوئے گا کہ آزاد دے بدلے آزاد، تے غلام دے بدلے غلام، ولونسا بلونسا، اور بڈی دے بدلے بڈی، عورت دے بدلے عورت. فمان افیا لہو من اخیہ شیئن، تے جے کوئی چیز کسی دے بھرا دی طرفوں انہوں بخش دیتی جاوے، معاف کر دیتی جاوے، فتباؤ بالمعروف، تو پھر وہی پیروی یعنی اس گل کی پیروی جی چنگے طریقے نہ کرنی چاہیے. وہ ادا الیہ بے احسان، اور وہی دیت یعنی جو بھی وہی کمپنسیشن یا جو بھی وہ پیسے ہیں یا جو بھی معاوضہ ہے وہ چنگے طریقے سے دینا چاہیے، احسان دینا جتلا کے تے بھائی تاری مہربانی ہے. یہ نہیں کہ سمجھا جائے کہ تمہیں اسے خیرات دے رہے ہیں، نہیں خیرات نہیں، جی انہوں نے جان بخشی کی وہ احسان مندیا آیا انہوں وہی کمپنسیشن یا وہ پیسے دیتے جان. ذالک تخفیف من ربکم ورحمہ، اے تہاڈے رب دی طرفوں ایک آسانی ہے اور اودی مہربانی ہے. فمن اتدا بعد ذالک، اور انہاں سارا حکماں دے بعد بھی جڑا کوئی زیادتی کرے، فلہو عذاب علیم، تو اودے واسطے بڑا درد دین والا تکلیف دے عذاب ہے. ولکم فی القصاص حیات یا اولی الالباب، بعض لوگ جو ہیں خاص طور تے اجدا جدید ذہن ہیں انہیں اودا انداز کی ہے، وہ ہمیشہ ظالماں دی طرفداری کرتا ہے، مظلوماں دی طرفداری نہیں کرتا. یعنی ایک شخص سے جرم ثابت ہو گیا اور انہوں سزا مل رہی ہے، جیل کٹ رہے ہو، قید بام شکت دی سزا ہے جرم ثابت ہونے تو بعد، ہوں جڑا وہ سیکولر ذہن ہے وہ دے آکے بولے گا کہ اصل دے وچ کوئی ذہنی کوئی پریشانی ہوئے گی، کوئی ایسا مسئلہ ہوئے گا جی نہیں بھائی تو انہیں وہ جرم کیتا. یعنی مقصد کی ہے کہ مجرم کوئی نہیں، مجالے کو ایک لفظ بھی بول جاوے کوئی مظلوم دے حق، یعنی کوئی بچہ ہے ਉਹਨੂੰ ਕਿਸੇ ਨੇ ਉਹਦੇ ਨਾਲ ਜ਼ਿਆਦਤੀ ਕਰਕੇ ਉਹਨੂੰ ਕਤਲ ਕਰ ਦਿੱਤਾ, ਹੁਣ ਜ਼ਾਹਿਰ ਹੈ ਉਹਨੂੰ ਫਾਂਸੀ ਹੋਣੀ ਚਾਹੀਦੀ ਹੈ, ਇਸ ਤੋਂ ਵੀ ਜ਼ਿਆਦਾ ਸਜ਼ਾ ਹੋਣੀ ਚਾਹੀਦੀ ਹੈ। ਲੇਕਿਨ ਜਿਹੜਾ ਸਾਡਾ ਇਹ ਜ਼ਿਹਨ ਹੈ, ਸੈਕੂਲਰ ਜ਼ਿਹਨ ਹੈ, ਉਹ ਕਹਿੰਦਾ ਨਹੀਂ 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 ਨਹੀਂ, ਕੋਈ ਨਫਸਿਆਤੀ ਮਸਲਾ ਹੋਣਾ ਜਿਹਦੀ ਵਜ੍ਹਾ ਤੋਂ ਉਹਨੇ ਕੀਤਾ ਸੀ, ਲਿਹਾਜ਼ਾ ਉਹਦੇ 'ਚ ਨਹੀਂ, ਕਤਲ ਨਹੀਂ ਕਰਨਾ ਚਾਹੀਦਾ, ਔਰ ਜੇਲ੍ਹ 'ਚ ਚਲਾ ਗਿਆ। ਨਹੀਂ 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 ਨਹੀਂ, ਜੇਲ੍ਹ ਦੇ ਵਿੱਚ ਹੁਣ ਤਕਲੀਫ ਨਹੀਂ ਹੋਣੀ ਚਾਹੀਦੀ, ਉਹਨੂੰ ਇਹ ਵੀ ਆਸਾਨੀ ਹੋਣੀ ਚਾਹੀਦੀ, ਇਹ ਫੈਸਿਲਿਟੀ ਵੀ ਹੋਣੀ ਚਾਹੀਦੀ, ਇਹ ਫੈਸਿਲਿਟੀ ਵੀ ਹੋਣੀ ਚਾਹੀਦੀ, ਇਹ ਆਰਾਮ ਵੀ ਪਹੁੰਚਣਾ ਚਾਹੀਦਾ। ਉਹ ਕੋਈ ਅੱਲਾਹ ਇਹਨਾਂ ਨੂੰ ਸਮਝ ਦੇਵੇ ਕਿ ਅਕਲ ਦੇਵੇ ਕਿ ਕੋਈ ਉਹਨਾਂ ਗਰੀਬਾਂ ਨੂੰ ਜਿਹਨਾਂ ਦਾ ਬੱਚਾ ਉਹਨਾਂ ਨੇ ਫੜ ਕੇ ਮਾਰ ਦਿੱਤਾ, ਕੋਈ ਉਹਨਾਂ ਕੋਲ ਪੁੱਛੇ ਕਿ ਤੁਹਾਡੇ ਦਿਲ ਦਾ ਕੀ ਹਾਲ ਹੈ, ਕੋਈ ਉਹਨਾਂ ਦੇ ਜ਼ਖਮਾਂ 'ਤੇ ਫਾਇਆ ਰੱਖ ਦੇਵੇ ਤਾਂ ਕੋਈ ਤਾਂ ਇਹਨਾਂ ਦਾ ਵਿਗੜਦਾ ਕੁਛ। ਲੇਕਿਨ ਇਹ ਬੇਸ਼ਰਮੀ ਦੀ ਆਖਰੀ ਇੰਤਹਾ ਨੂੰ ਪਹੁੰਚ ਗਏ, ਸਾਰੇ ਜ਼ਾਲਮਾਂ ਦੇ ਹੱਕ 'ਚ ਬੋਲਦੇ ਨੇ, ਮਜ਼ਲੂਮ ਦੇ ਵਾਸਤੇ ਕੋਈ ਇੱਕ ਲਫ਼ਜ਼ ਵੀ ਕਹਿਣਾ ਨਹੀਂ ਚਾਹੁੰਦਾ। ਇਹਦੇ ਵਿੱਚ ਹੀ ਯਾਨੀ ਕਿਸਾਸ ਦੇ ਖਿਲਾਫ਼ ਬੋਲਣਾ, ਨਹੀਂ ਨਹੀਂ ਨਹੀਂ, ਇਹ ਬੜੀ ਸਖ਼ਤ ਗੱਲ ਨੇ, ਇਸਲਾਮ ਦੇ ਵਿੱਚ ਕਹਿਤੀ ਗਈ ਹੈ ਕਿ ਕਤਲ ਦੇ ਬਦਲੇ ਕਤਲ ਕਰਦੇ ਹੋ, ਉਹ ਕਿਹਾ ਜਾ ਰਿਹਾ ਵਲਕੁਮ ਫਿਲ ਕਿਸਾਸ ਹਯਾਤੁਨ ਯਾ ਉਲਿਲ ਅਲਬਾਬ, ਯਾਨੀ ਇਹ ਲੋਕ ਜਿਹੜੇ ਹਨ ਉਹ ਹੌਸਲਾ ਅਫਜ਼ਾਈ ਕਰਨਗੇ, ਮਾਫ ਕਰਨ, ਨਹੀਂ ਨਹੀਂ ਨਹੀਂ, ਅੱਲਾਹ ਦੇ ਰਸੂਲ ਨੇ ਤਾਂ ਬੜੇ ਬੜੇ ਦੁਸ਼ਮਣਾਂ ਨੂੰ ਮਾਫ ਕਰਤਾ, ਇਸਲਾਮ ਦੇ ਵਿੱਚ ਤਾਂ ਮਾਫ ਕਰਨਾ ਹੈ, ਬਦਲਾ ਲੈਣਾ ਇਸਲਾਮ 'ਚ ਹੈ ਹੀ ਨਹੀਂ। ਇਹ ਅਸਲ 'ਚ ਇਹੋ ਜਿਹੀ ਜਿਹੜੀ ਆਇਤਾਂ ਜਿਹੜੀਆਂ ਨੇ ਉਹਨਾਂ ਦਾ ਇਸ਼ਾਰਾ ਕਰਦੀਆਂ ਕਿ ਨਹੀਂ ਨਹੀਂ, ਮਜ਼ਲੂਮ ਦਾ ਹੱਕ ਹੈ ਕਿ ਉਹ ਬਦਲਾ ਲਵੇ, ਔਰ ਇਹ ਇਨਸਾਨੋ, ਇਹ ਹੋਸ਼ਮੰਦ ਹੋ, ਇਸ ਅਕਲ ਵਾਲਿਓ, ਤੁਹਾਡੀ ਜ਼ਿੰਦਗੀ ਕਿਸਾਸ ਲੈਣੇ 'ਚ, ਅਗਰ ਸਾਰੇ ਲੋਕ ਮਾਫ਼ ਕਰਨਾ ਸ਼ੁਰੂ ਕਰ ਦੇਣ ਤਾਂ ਜ਼ਾਲਮ ਸਿਰੇ ਚੜ ਜਾਣਗੇ। ਵਲਕੁਮ ਫਿਲ ਕਿਸਾਸ ਹਯਾਤੁ ਯਾ ਉਲਿਲ ਅਲਬਾਬ ਲਅੱਲਕੁਮ ਤਤਕੂਨ, ਦਿਲ ਵਾਲਿਓ, ਸਮਝ ਵਾਲਿਓ, ਅਕਲ ਵਾਲਿਓ, ਤੁਹਾਡੀ ਜ਼ਿੰਦਗੀ ਕਿਸਾਸ ਦੇ ਵਿੱਚ ਹੈ, ਤਾਂ ਕਿ ਤੁਸੀਂ ਬੁਰਾਈਆਂ ਤੋਂ, ਖੂਨ ਰੋਜ਼ੀਆਂ ਤੋਂ, ਖੂਨ ਰੇਜ਼ੀਆਂ ਤੋਂ ਬਚ ਸਕੋ। ਕੁਤਿਬ ਅਲੈਕੁਮ ਇਜ਼ਾ ਹਦਰ ਅਹਦਕੁਮ ਅਲਮੌਤ ਇਨ ਤਰਕਾ ਖੈਰਨ ਅਲਵਸੀਅਤ ਲਿਲਵਾਲਿਦੈਨ ਵਲਅਕਰਬੀਨ ਬਿਲਮਾਰੂਫ। ਹੁਣ ਵਸੀਅਤ ਦਾ ਹੁਕਮ ਆ ਰਿਹਾ। ਵਸੀਅਤ ਕਹਿੰਦੇ ਨੇ ਮਰਨ ਵਾਲੇ ਦੀ ਉਸ ਨਸੀਹਤ ਨੂੰ ਜਿਹੜੀ ਉਹਨੇ ਮਰਨ ਤੋਂ ਪਹਿਲੇ ਕੀਤੀ ਹੋਵੇ। ਜਦੋਂ ਤੱਕ ਵਿਰਾਸਤ ਦਾ ਕਾਨੂੰਨ ਨਹੀਂ ਸੀ ਆਇਆ ਸੂਰਹ ਨਿਸਾ ਦੇ ਵਿੱਚ, ਇਹ ਸੂਰਤ ਕਿਉਂਕਿ ਸੂਰਹ ਗ਼ਜ਼ਵੇ ਬਦਰ ਤੋਂ ਪਹਿਲੇ ਨਾਜ਼ਿਲ ਹੋਈ ਹੈ, ਇਹਦਾ ਅਕਸਰ ਹਿੱਸਾ, ਲਿਹਾਜ਼ਾ ਇਹਦੇ ਵਿੱਚ ਸਾਨੂੰ ਇਬਤਦਾਈ ਕਾਨੂੰਨ ਮਿਲ ਰਿਹਾ, ਉਹ ਕੀ ਹੈ, ਹੁਕਮ ਕਿ ਵਸੀਅਤ ਜ਼ਰੂਰ ਕਰਿਆ ਕਰੋ। ਪਹਿਲੇ ਕੀ ਹੁੰਦਾ ਸੀ, ਕੋਈ ਬੰਦਾ ਮਰ ਗਿਆ ਤਾਂ ਉਹਦਾ ਵੱਡਾ ਪੁੱਤਰ ਹੀ ਸਾਰਾ ਵਾਰਿਸ ਬਣ ਗਿਆ, ਭਾਵੇਂ ਉਹਦੇ ਬੁੱਢੇ ਮਾਂ ਪਿਓ ਵੀ ਜਿਉਂਦੇ ਹੋਣ, ਉਹ ਭੁੱਖੇ ਮਰ ਰਹੇ ਹੋਣ, ਲਿਹਾਜ਼ਾ ਪਹਿਲੇ ਹੁਕਮ ਦਿੱਤਾ ਗਿਆ ਕਿ ਤੁਹਾਡੇ ਜਦੋਂ ਵੀ ਕਿਸੇ ਨੂੰ ਮੌਤ ਨਜ਼ਰ ਆਵੇ ਕਰੀਬ, ਕਿ ਕਰੀਬੁਲ ਮਰ ਗਏ, ਤੂੰ ਵਸੀਅਤ ਕਰੇ, ਚੰਗੀ ਵਸੀਅਤ ਕਰੇ ਆਪਣੇ ਮਾਂ ਪਿਓ ਵਾਸਤੇ, ਆਪਣੇ ਕਰੀਬੀ ਰਿਸ਼ਤੇਦਾਰਾਂ ਵਾਸਤੇ, ਦਸਤੂਰ ਦੇ ਮੁਤਾਬਿਕ, ਹੱਕਨ ਅਲਲ ਮੁਤਕੀਨ, ਅੱਲਾਹ ਤੋਂ ਡਰਨ ਵਾਲਿਆਂ 'ਤੇ ਅੱਲਾਹ ਤਾਲਾ ਦਾ ਇਹ ਹੱਕ ਹੈ, ਯਾਨੀ ਅੱਲਾਹ ਤਾਲਾ ਨੇ ਉਹਨਾਂ 'ਤੇ ਫਰਜ਼ ਕੀਤਾ। ਹਕੂਕ ਓ ਫਰਾਇਜ਼ ਦਾ ਇਹੋ ਮਸਲਾ ਹੁੰਦਾ, ਇੱਕ ਦਾ ਹੱਕ ਦੂਸਰੇ 'ਤੇ ਫਰਜ਼ ਹੁੰਦਾ, ਔਰ ਉਹਦਾ ਹੱਕ ਇਸ 'ਤੇ ਫਰਜ਼ ਹੁੰਦਾ, ਅਤੇ ਅੱਲਾਹ ਤਾਲਾ ਇਹ ਹੁਕਮ ਦੇ ਰਿਹਾ, ਅੱਲਾਹ ਤਾਲਾ ਦਾ ਹੱਕ ਹੈ ਕਿ ਤੁਸੀਂ ਉਹਦੀ ਫਰਮਾਬਰਦਾਰੀ ਕਰੋ ਅਤੇ ਇਹ ਵਸੀਅਤ ਕਰਿਆ ਕਰੋ। ਰਹਿ ਗਿਆ ਬਦਲਾ ਕਿ ਵਸੀਅਤ ਕੀਤੀ ਔਰ ਜਿਹੜੇ ਮਗਲੇ ਵਸੀਅਤ ਸੁਣਨ ਵਾਲੇ ਉਹ ਫਿਰ ਜਾਣ ਔਰ ਜਾਣ ਬੁੱਝ ਕੇ ਡੰਡੀ ਮਾਰ ਜਾਣ, ਕੋਈ ਰਲ ਮਿਲ ਜਾਣ ਦੂਸਰੀ ਪਾਰਟੀ ਦੇ ਨਾਲ। ਫਮਨ ਬਦਲਾ ਹੋ ਬਾਦਾ ਮਾ ਸਮਿਆ ਹੋ, ਯਾਦ ਰੱਖੋ ਕਿ ਉਸ ਵਕਤ ਲਿਖਣ ਪੜ੍ਹਨ ਦਾ ਵੀ ਇੰਨਾ ਰਿਵਾਜ਼ ਨਹੀਂ ਸੀ, ਅੱਜ ਵੀ ਤੁਹਾਨੂੰ ਐਸੇ ਬੰਦੇ ਮਿਲ ਜਾਂਦੇ ਜਿਹੜੇ ਇੱਕ ਲਫ਼ਜ਼ ਨਹੀਂ ਲਿਖ ਸਕਦੇ। ਜ਼ਾਹਿਰ ਹੈ ਕਿ ਉਹ ਚਾਰ ਬੰਦਿਆਂ ਦੇ ਸਾਹਮਣੇ ਗੱਲ ਕਰਨਗੇ, ਉਹਨਾਂ ਨੂੰ ਗਵਾਹ ਬਣਾਉਣਗੇ ਕਿ ਮੈਂ ਇਹ ਗੱਲ ਕਹਿ ਰਿਹਾ ਕਿ ਤੁਸੀਂ ਇਹਦਾ ਸਭ ਨੂੰ ਦੱਸ ਦੇਣੀ ਹੈ ਕਿ ਮੈਂ ਮਰ ਲੰਘਿਆ ਇਹ ਗੱਲ ਕਹੀ ਸੀ। ਹੁਣ ਉਹਨਾਂ ਦੇ ਬਾਰੇ 'ਚ ਫਮਨ ਬਦਲਾ ਹੋ ਬਾਦਾ ਮਾ ਸਮਿਆ ਹੋ, ਜਿਹੜਾ ਉਸ ਵਸੀਅਤ ਨੂੰ ਬਦਲੇ ਉਹਨੂੰ ਕੰਨਾਂ ਨਾਲ ਸੁਣਨ ਤੋਂ ਬਾਅਦ, ਫੈਨਮਾ ਇਸਮਹੁ ਅਲਲਜ਼ੀਨ ਯੁਬਦਿਲੂਨਹੁ, ਤਾਂ ਉਹਦਾ ਗੁਨਾਹ ਵਸੀਅਤ ਕਰਨ ਵਾਲੇ 'ਤੇ ਨਹੀਂ ਹੋਏਗਾ, ਉਹਦਾ ਗੁਨਾਹ ਉਹਨਾਂ ਲੋਕਾਂ 'ਤੇ ਹੋਏਗਾ ਜਿਹੜੇ ਉਹਨੂੰ ਬਦਲਣਗੇ। ਇਨ ਅੱਲਾਹ ਸਮੀਉਨ ਅਲੀਮ, ਬੇਸ਼ੱਕ ਅੱਲਾਹ ਤਾਲਾ ਹਰ ਗੱਲ ਦਾ ਸੁਣਨ ਵਾਲਾ ਅਤੇ ਸਭ ਕੁਝ ਜਾਣਨ ਵਾਲਾ ਹੈ। ਫਮਨ ਖਾਫਾ ਮਿਨ ਮੂਸਿਨ ਜਨਫਨ ਔ ਇਸਮਨ ਫਅਸਲਾਹ ਬੈਨਹੁਮ ਫਲਾ ਇਸਮ ਅਲੈਹ, ਯਾਨੀ ਕੋਈ ਮਰਨ ਵਾਲਾ ਆਪਣੇ ਕਿਸੇ ਪੁੱਤਰ ਨਾਲ ਨਾਰਾਜ਼ ਸੀ ਔਰ ਉਹ ਜਾਂਦਿਆਂ ਜਾਂਦਿਆਂ ਉਹਨੂੰ ਅੱਗ ਕਰ ਜਾਂਦਾ, ਇਹ ਕੀ ਇਹ ਜ਼ੁਲਮ ਹੈ, ਅੱਲਾਹ ਦੇ ਰਸੂਲ ਸੱਲੱਲਾਹੁ ਅਲੈਹਿ ਵਸੱਲਮ ਨੇ ਇਹਨੂੰ ਬਿਲਕੁਲ ਪਸੰਦ ਨਹੀਂ ਫਰਮਾਇਆ। ਹੁਣ ਜਿਹੜਾ ਗਵਾਹ ਇਹ ਜਿਹਦੇ ਸਾਹਮਣੇ ਵਸੀਅਤ ਕੀਤੀ ਸੀ ਉਹਦੇ ਉਹਨੂੰ ਇਹ ਹੱਕ ਤਾਂ ਨਹੀਂ ਪਹੁੰਚਦਾ ਕਿ ਬਦਲਦੇ ਵਸੀਅਤ ਨੂੰ, ਲੇਕਿਨ ਉਹ ਸਾਰਿਆਂ ਨੂੰ ਇਕੱਠਾ ਬਿਠਾ ਕੇ ਉਹਨਾਂ ਦੇ ਦਰਮਿਆਨ ਸੁਲਾਹ ਕਰਾ ਦੇਵੇ ਕਿ ਦੇਖੋ ਤੁਹਾਡੇ ਬਾਪ ਨੇ ਅਗਰਚੇ ਤੁਹਾਡੇ ਹੱਕੇ ਸਾਰੀ ਵਸੀਅਤ ਕਰ ਦਿੱਤੀ ਹੈ ਔਰ ਤੁਹਾਡੇ ਇੱਕ ਭਾਈ ਨੂੰ ਮਹਰੂਮ ਕਰ ਦਿੱਤਾ, ਇਹਦੇ ਨਾਲ ਤੁਹਾਡਾ ਪਿਓ ਜਿਹੜਾ ਉਹ ਜਨਮ ਵਿੱਚ ਜਾਏਗਾ ਤੇ ਤੁਸੀਂ ਕਿਆ ਚਾਹੁੰਦੇ ਹੋ ਕਿ ਤੁਹਾਡਾ ਬਾਪ ਜਨਮ ਵਿੱਚ ਸੜੇ, ਲਿਆਦਾ ਤੁਸੀਂ ਆਪਣਾ ਹੱਕ ਛੱਡ ਦਿਓ ਔਰ ਜੋ ਸ਼ਰੀਅਤ ਦੇ ਮੁਤਾਬਿਕ ਬਣਦਾ ਉਹ ਦੇ ਦਿਓ। ਇਹ ਕੀ ਹੈ, ਇਹ ਉਹਨਾਂ ਦੇ ਦਰਮਿਆਨ ਸੁਲਾਹ ਕਰਵਾਉਣਾ ਹੈ, ਫਲਾ ਇਸਮਾ ਲਈ ਤੇ ਇਹਦੀ ਇਜਾਜ਼ਤ ਹੈ, ਇਹਦੇ ਵਿੱਚ ਗੁਨਾਹ ਕੋਈ ਨਹੀਂ। ਇਨ ਅੱਲਾਹ ਗਫੂਰ ਰਹੀਮ, ਯਕੀਨਨ ਅੱਲਾਹ ਤਾਲਾ ਬਖਸ਼ਣ ਵਾਲਾ ਮਿਹਰਬਾਨ ਹੈ। ਯਾ ਅਯੂਹ ਅੱਲਜ਼ੀਨਾ ਆਮਨੂ ਕੁਤਿਬਾ ਅਲੈਕੁਮ ਸਿਆਮ, ਯਾਨੀ ਜਿਹੜੀਆਂ ਸਾਡੀਆਂ ਇਬਾਦਤਾਂ ਹਨ ਨਮਾਜ਼, ਰੋਜ਼ਾ, ਹਜ, ਜ਼ਕਾਤ, ਇਹਨਾਂ ਦੇ ਵਿੱਚੋਂ ਜ਼ਕਾਤ ਦਾ ਜ਼ਿਕਰ ਬਾਰ ਬਾਰ ਆਇਆ, ਹਜ ਦਾ ਜ਼ਿਕਰ ਦੋ ਚਾਰ ਸੂਰਤਾਂ 'ਚ ਆਇਆ, ਉਹਦੇ ਤਫਸੀਲੀ ਆਕਾਮ ਆ ਗਏ, ਲੇਕਿਨ ਰੋਜ਼ਾ ਉਹ ਇਬਾਦਤ ਹੈ। ਜ਼ਕਾਤ ਦਾ ਜ਼ਿਕਰ ਵੀ ਕਈ ਜਗ੍ਹਾ ਆਇਆ, ਮੱਕੀ ਸੂਰਤਾਂ 'ਚ ਵੀ ਆਇਆ, ਜਦੋਂ ਬਾਕਾਇਦਾ ਜ਼ਕਾਤ ਫਰਜ਼ ਨਹੀਂ ਸੀ ਹੋਈ, ਲੇਕਿਨ ਸ਼ੁਰੂ ਤੋਂ ਹਮੇਸ਼ਾ ਤੋਂ ਨੇਕੀ ਦੇ ਕੰਮਾਂ ਦੇ ਵਿੱਚ ਅੱਲਾਹ ਦੇ ਰਸਤੇ 'ਚ ਮਾਲ ਦੇਣਾ ਇਹਦਾ ਇੱਕ ਮਕਾਮ ਰਿਹਾ, ਲਿਹਾਜ਼ਾ ਉਸ ਹੈਸੀਅਤ ਦੇ ਜ਼ਕਾਤ ਦਾ ਜ਼ਿਕਰ ਆਉਂਦਾ ਰਿਹਾ। ਉਸ ਤੋਂ ਬਾਅਦ ਫਿਰ ਸੂਰੇ ਤੌਬਾ ਦੇ 'ਚ ਬਾਕਾਇਦਾ ਜ਼ਕਾਤ ਦੇ ਮਸਾਰਫ ਦਾ ਜ਼ਿਕਰ ਹੋ ਗਿਆ। ਲੇਕਿਨ ਰੋਜ਼ਾ ਇੱਕ ਵਾਹਿਦ ਇਬਾਦਤ ਹੈ ਜਿਹਦਾ ਜ਼ਿਕਰ ਅੱਲਾਹ ਤਾਲਾ ਨੇ ਪੂਰੀ ਤਫਸੀਲ ਦੇ ਨਾਲ ਇੱਕੋ ਜਗ੍ਹਾ 'ਤੇ ਕੀਤਾ ਹੈ। ਪੂਰਾ ਰਕੂ ਜਿਹੜਾ ਸੂਰੇ ਬਕਰ ਦਾ 23ਵਾਂ ਰਕੂ, ਇਹਦੇ ਵਿੱਚ ਰੋਜ਼ੇ ਦਾ ਹੀ ਜ਼ਿਕਰ ਹੈ। ਫਰਮਾਇਆ ਯਾ ਅਯੂਹ ਅੱਲਜ਼ੀਨਾ ਆਮਨੂ ਕੁਤਿਬਾ ਅਲੈਕੁਮ ਸਿਆਮੂ ਕਮਾ ਕੁਤਿਬਾ ਅਲਲਜ਼ੀਨਾ ਮਿਨ ਕਬਲਿਕੁਮ ਲਅੱਲਕੁਮ ਤਤਕੂ, ਇਮਾਨ ਵਾਲਿਓ ਤੁਹਾਡੇ ਤੇ ਰੋਜ਼ਾ ਰੱਖਣਾ ਫਰਜ਼ ਕੀਤਾ ਗਿਆ ਜਿਸ ਤਰ੍ਹਾਂ ਤੁਹਾਡੇ ਤੋਂ ਪਹਿਲਾਂ ਤੇ ਫਰਜ਼ ਕੀਤਾ ਗਿਆ ਸੀ। ਕਿਉਂ? ਲਅੱਲਕੁਮ ਤਤਕੂ, ਤਾਂ ਕਿ ਤੁਸੀਂ ਮੁਤਕੀ ਬਣ ਜਾਓ, ਅੱਲਾਹ ਕੋਲ ਡਰਨ ਵਾਲੇ ਬਣ ਜਾਓ, ਗੁਨਾਹਾਂ ਤੋਂ ਬਚਣ ਵਾਲੇ ਬਣ ਜਾਓ। ਇਹ ਦੋ ਤਰਜਮੇ ਨੇ, ਜਿਸ ਮੈਂ ਅਰਜ਼ ਕੀਤਾ ਕਿ ਪੁਰਾਣਾ ਤਰਜਮਾ ਅੱਲਾਹ ਕੋਲ ਡਰਨਾ, ਔਰ ਜੋ ਨਵਾਂ ਤਰਜਮਾ ਇਹਦਾ ਉਹ ਹੈ ਪਰਹੇਜ਼ਗਾਰੀ, ਬਚ ਜਾਣਾ। ਦੋਵਾਂ ਦਾ ਮਾਮਲਾ ਬੜਾ ਅਜੀਬ ਹੈ। ਗਾਲਿਬ ਨੇ ਕਿਹਾ ਕਿ ਜਾਣਤਾ ਹੂੰ ਸਵਾਬ ਤਾਤ ਉਹ ਜ਼ੋਤ ਪਰ ਤਬੀਅਤ ਇੱਧਰ ਨਹੀਂ ਆਤੀ, ਯਾਨੀ ਸਾਡੇ ਚੋਂ ਕਿਹੜਾ ਬੰਦਾ ਹੈ ਜਿਹਨੂੰ ਇਹ ਨਾ ਪਤਾ ਹੋਵੇ ਕਿ ਝੂਠ ਨਹੀਂ ਬੋਲਣਾ ਚਾਹੀਦਾ, ਹੇਰਾ ਫੇਰੀ ਨਹੀਂ ਕਰਨੀ ਚਾਹੀਦੀ, ਲੇਕਿਨ ਇਹਦੇ ਬਾਵਜੂਦ ਅਸੀਂ ਝੂਠ ਵੀ ਬੋਲ ਜਾਂਦੇ ਹਾਂ, ਅਸੀਂ ਡੰਡੀ ਵੀ ਮਾਰ ਜਾਂਦੇ ਹਾਂ, ਹੇਰਾ ਫੇਰੀ ਵੀ ਕਰ ਲੈਂਦੇ ਹਾਂ, ਕਿਸੇ ਨਾਲ ਜ਼ਿਆਦਤੀ ਵੀ ਕਰ ਜਾਂਦੇ ਹਾਂ। ਹੁਣ ਉਹ ਕੀ ਹੋਵੇ ਚੀਜ਼ ਕਿ ਜਿਹਦੇ ਨਾਲ ਇਹ ਚੀਜ਼ਾਂ ਜਿਹੜੀਆਂ ਅਸੀਂ ਚਾਹੁੰਦੇ ਨਾ ਚਾਹੁੰਦੇ ਹੋਵੇ ਕਰਦੇ ਹਾਂ, ਅਸੀਂ ਕਰਨਾ ਛੱਡ ਜਾਈਏ। ਇਹਦੇ 'ਚ ਰੋਜ਼ੇ ਦਾ ਬੜਾ ਆਮ ਮੁਕਾਮ ਹੈ ਕਿ ਭੁੱਖ ਲੱਗੀ ਹੋਈ ਹੈ ਔਰ ਖਾਣਾ ਸਾਹਮਣੇ ਪਿਆ ਹੈ, ਬੰਦਾ ਆਪਣੇ ਚੰਨੇ ਤਾਕਤ ਪੈਦਾ ਕਰੇ ਕਿ ਮੈਂ ਇਹਨੂੰ ਹੱਥ ਵੀ ਨਹੀਂ ਲਾਉਣਾ, ਖਾਣਾ ਨਹੀਂ ਇਸ ਖਾਣੇ, ਪਿਆਸ ਲੱਗੀ ਹੈ, ਪਾਣੀ ਹੈ, ਮੈਂ ਪੀਣਾ ਨਹੀਂ। ਇੰਨਾ ਇਨਸਾਨ ਨੂੰ ਆਪਣੇ ਆਪ 'ਤੇ ਕੰਟਰੋਲ ਹੁੰਦਾ, ਕੰਟਰੋਲ ਹੋ ਜਾਏਗਾ ਤਾਂ ਫਿਰ ਇਨਸਾਨ ਜਿਹੜੀ ਬੁਰਾਈ ਨੂੰ ਬੁਰਾਈ ਸਮਝੇਗਾ ਉਸ ਬੁਰਾਈ ਤੋਂ ਬਚਣਾ ਉਹਦੇ ਵਾਸਤੇ ਆਸਾਨ ਹੋ ਜਾਏਗਾ। ਦੂਸਰੀ ਚੀਜ਼ ਅੱਲਾਹ ਕੋਲ ਡਰਨਾ, ਸਭ ਤੋਂ ਵੱਡਾ ਕੌਣ ਹੈ? ਅੱਲਾਹ ਤਾਲਾ ਹੀ ਵੱਡਾ, ਲੇਕਿਨ ਹਾਲ ਕੀ ਹੈ ਸਾਡਾ? ਮੈਂ ਤੁਹਾਡੇ ਕੋਲ ਡਰਾਂਗਾ ਕਿ ਤੁਸੀਂ ਮੇਰੇ ਮਿਲਣ ਵਾਲੇ ਹੋ, ਮੈਂ ਤੁਹਾਡੇ ਸਾਹਮਣੇ ਦਰਸ ਦੇਣਾ, ਮੈਂ ਤੁਹਾਨੂੰ ਪ੍ਰਾਂਸ਼ੀ ਪੜ੍ਹਾਉਣਾ, ਮੈਂ ਤੁਹਾਨੂੰ ਬਾਜ਼ ਨਸੀਹਤ ਕਰਨਾ, ਅਤੇ ਮੈਂ ਤੁਹਾਡੇ ਸਾਹਮਣੇ ਕੋਈ ਪੁੱਠਾ ਕੰਮ ਕਰਨ ਤੋਂ ਡਰਾਂਗਾ। ਲੇਕਿਨ ਅਸਲ 'ਚ ਮੈਨੂੰ ਅੱਲਾਹ ਤਾਲਾ ਕੋਲ ਡਰਨਾ ਚਾਹੀਦਾ, ਲਅੱਲਕੁਮ ਤਤਕੂ, ਤਾਂ ਕਿ ਤੁਸੀਂ ਅੱਲਾਹ ਕੋਲੋਂ ਡਰਨ ਵਾਲੇ ਬਣ ਜਾਓ। ਹੁਣ ਜਦੋਂ ਮੈਂ ਕੋਈ ਮੈਨੂੰ ਹੋਰ ਦੇਖਣ ਵਾਲਾ ਨਹੀਂ, ਭੁੱਖ ਲੱਗੀ ਮੈਨੂੰ, ਫਰਿੱਜ ਭਰਿਆ ਪਿਆ ਨਿਯਮਤਾਂ ਦੇ ਨਾਲ, ਪਿਆਸ ਲੱਗੀ ਮੈਨੂੰ, ਯਾਨੀ ਸ਼ਿਕੰਜਵੀ ਪਈ ਹੈ ਫਰਿੱਜ 'ਚ, ਸ਼ਰਬਤ ਵੀ ਪਿਆ ਉਹਦੇ ਵਿੱਚ ਅਤੇ ਸੋਡਾ ਵੀ ਪਿਆ ਉਹਦੇ ਵਿੱਚ, ਸਾਦਾ ਪਾਣੀ ਵੀ ਪਿਆ ਉਹਦੇ ਵਿੱਚ, ਲੇਕਿਨ ਸਿਰਫ ਅੱਲਾਹ ਕੋਲ ਡਰਦੇ ਹਾਂ ਮੈਂ ਨਹੀਂ ਕਰਾਂਗਾ, ਤਾਂ ਕੀ ਹੋਏਗੀ? ਅੱਲਾਹ ਕੋਲੋਂ ਡਰਨ ਦੀ ਪ੍ਰੈਕਟਿਸ ਹੋ ਜਾਏਗੀ। ਔਰ ਜੇ ਮੈਂ ਅੱਲਾਹ ਕੋਲ ਡਰਨ ਲੱਗ ਪਾਂ ਤਾਂ ਹੋਰ ਚਾਹੀਦਾ ਕੀ? ਅਯਾਮ ਮਾਦੂਦਾਤ, ਇਹ ਗਿਣਤੀ ਦੇ ਚੰਦ ਦਿਨ ਹੈ। ਫਮਨ ਕਾਨਾ ਮਿਨਕੁਮ ਮਰੀਦਨ ਅਵਲਾ ਸਫ਼ਰ, ਇਹ ਜਿਹੜੀਆਂ ਦੋਵੇਂ ਆਇਤਾਂ ਨੇ ਇਹ ਇਬਤਦਾਈ ਹੁਕਮ ਸੀ ਰੋਜ਼ੇ ਦਾ, ਜ਼ਿਆਦਾ ਇਹਦੇ ਰਿਆਇਤਾਂ ਬਹੁਤੀਆਂ ਦਿੱਤੀਆਂ ਗਈਆਂ। ਅਤੇ ਜਿਹੜਾ ਕੋਈ ਤੁਹਾਡੇ ਕੋਲ ਤੁਹਾਡੇ 'ਚ ਮਰੀਜ਼ ਹੋਵੇ ਜਾਂ ਸਫ਼ਰ ਕਰ ਰਿਹਾ ਹੋਵੇ, ਮੁਸਾਫਰ ਹੋਵੇ, ਫਾਇਦਾ ਤੋਂ ਮੈਨ ਅਯਾਮ ਅਖਰ, ਤਾਂ ਉਹਦੇ ਵਾਸਤੇ ਗਿਣਤੀ ਦਾ ਪੂਰਾ ਕਰਨਾ ਹੈ ਬਾਅਦ ਦੇ ਦਿਨਾਂ 'ਚ। ਵਾਲਲਜ਼ੀਨਾ ਯੁਤੀਕੂਨਹੁ, ਅਲਬੱਤਾ ਜਿਹੜੇ ਲੋਕ ਤਾਕਤ ਰੱਖਦੇ ਹੋਣ, ਫਿਦਿਯਤੁਨ ਤਾਮੂ ਮਿਸਕੀਨ, ਉਹਨਾਂ ਦੇ ਜ਼ਿੰਮੇ ਇੱਕ ਮਿਸਕੀਨ ਨੂੰ ਖਾਣਾ ਖਿਲਾਣਾ। ਫਮਨ ਤਤਵਾ ਖੈਰਨ, ਤੇ ਜਿਹੜਾ ਕੋਈ ਵੀ ਸ਼ੌਕ ਨਾਲ ਨੇਕੀ ਕਰੇ, ਯਾਨੀ ਇੱਕ ਦੀ ਬਜਾਏ ਚਾਰ ਮਿਸਕੀਨਾਂ ਨੂੰ ਖਾਣਾ ਖਵਾਵੇ, ਇੱਕ ਵਕਤ ਦਾ ਖਾਣਾ ਖਵਾਉਣ ਦੀ ਬਜਾਏ ਦੋ ਵਕਤ ਦਾ ਖਾਣਾ ਖਵਾਵੇ, ਤਾਂ ਕਿਆ ਹੀ ਕਹਿਣੇ? ਫਵ ਖੈਰੁਲਹੁ, ਇਹ ਦੱਸੇ ਬਿਹਤਰ ਹੈ। ਵਾਨ ਤਸੂਬ ਖੈਰੁਲਹੁ, ਹਾਂ ਅਗਰ ਤੁਸੀਂ ਰੋਜ਼ਾ ਰੱਖੋ ਤੇ ਤੁਹਾਡੇ ਵਾਸਤੇ ਬਿਹਤਰ ਹੈ। ਇਨ ਕੁੰਤੁਮ ਤਾਲਮੂਨ, ਅਗਰ ਤੁਸੀਂ ਗੱਲ ਨੂੰ ਸਮਝੋ। ਸ਼ਹਿਰ ਰਮਜ਼ਾਨ ਅੱਲਾ ਦੀ ਹੁੰਦੀ ਲਫੀਹ ਕੁਰਾਨ, ہن آخری حکم آ گیا روزے دا، شہر رمضان الذی انزل فیہ القرآن، رمضان دا مہینہ اوئے جدے قرآن شریف نازل کیتا گیا، ہدل للناس وبینات من الہدی والفرقان، لوگوں دے واسطے ہدایت بنا کے اور حق اور باطل، صحیح اور غلط دے کھلے کھلے نشان دے کے ایک قرآن مجید دوبارہ تعریف کیتی گئی۔ قرآن مجید اللہ تعالیٰ کا کلام ہے، اور کلام کسے دی صفت ہوندا ہے، اس زمین دے اتے اللہ تعالیٰ دی سب تو بڑی نعمت وہ قرآن مجید ہے، کئی لحاظ نال، ایک تو خالص اللہ دا کلام ہون دے نال سب تو بڑی نعمت یہ ہوئی ہے، دوسرا یعنی دنیا دی ہور بھی نعمت ہیں، اسی مال نو بڑی نعمت سمجھنے ہیں، اسی اولاد نو بڑی نعمت سمجھنے ہیں، کوئی بندہ ذہین پیدا ہوئے تو بڑی نعمت ہے، اس طرح کوئی بندہ بڑا خوبصورت ہوئے تو بڑی اللہ دی مہربانی ہو دیتے، لیکن غور کرو انہاں ساریاں گلاں دے نال اگر ہدایت شامل ہوئے تو وہ فائدہ مند ہوندی ہے ورنہ نقصان دہ۔ ایک بندہ بڑا سونا ہے، اللہ نے انہوں سنیا بنایا، ہن او دے واسطے اپنے نفس تے قابو پانا، یا جدوں انہوں ہر پاسوں کڑیاں دی طرفوں دعوت عام مل رہی ہوئے تے کہڑے کافر دا دل کرے گا کہ انہوں نے وہ ہاں نہ ملاوے یا انہوں نے رسپونڈ نہ کرے، اس نہیں کوئی عورت کوئی لڑکی خوبصورت ہوئے ہر پاسوں وہ بٹے آن گے، کہندے نا بیری درخت ہوئے کتارے کارے تے باہروں بٹے مارنے مارنے، تے مشکل ہو جائے گا اس واسطے اپنی عفت اور پاک بازی دی حفاظت کرنا۔ نعمت اس طرح مال، دو بندے ایکو دن کاروبار شروع کریں، ایک کول 5 کروڑ روپیہ ہوئے تے ایک کول 1 کروڑ روپیہ ہوئے، لیکن جہدے کول 5 کروڑ ہوئے انہوں کاروبار کرنا نہ آندا ہوئے، انہوں ہدایت کوئی نہ ہوئے، کول ول نہ آندا ہوئے کاروبار کرن دا، تے جہدے کول 1 کروڑ ہوئے اس کول ہوں ٹنگ آندا ہوئے طریقہ آندا ہوئے، تے بڑا امکان ہے کہ 4-5 سال دے بعد جہاں 5 کروڑ والا وہ کنگال ہو جائے گا، سارا کچھ لٹا کے بہ جائے گا، کوئی پیسے پھنسا لے گا، کچھ دوستاں دے نال لٹا بیٹھے گا، کچھ ضائع کر بیٹھے گا، لیکن جڑا 1 کروڑ روپے نال کاروبار کر رہا سی وہ شاید 5 کروڑ دا مالک بن جائے گا۔ تو اصل چیز مال نہیں، اصل چیز جڑا ہے وہ ہدایت رہنمائی ہے۔ اس طرح اولاد نو اسی بہت بڑی نعمت سمجھنے، کسی کو پتر ہو واہ 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 نرینا اولاد، ہر بندہ دعا کر رہے، لیکن پتر 4-5 ہون لیکن بندے نو انہاں دی پرورش کرن دا طریقہ نہ آوے تے کل نو وہ سینہ تان کے پیو دے سامنے کھڑے ہو جان تے پیو یہ کہے گا نا کہ میں کوئی پتھر جم لیا ہوندے پر ایہو جہا پتر نہ جمیا ہوندا، لیکن جے پتر دی صحیح تربیت کیتی ہوئے، بندے کول ہدایت ہوئے کہ پتراں دی پرورش کس نہ کرنی ہوندی ہے، تے کل یہ پتر جڑے ہیں بڈھے بارے خدمت بھی کرن گے تے مر جائے گا تے اٹھدے ہیں بیٹھدے ہیں وہ دعا بھی کرن گے، تے پھر کی ہویا اصل چیز کی ہوئی ہدایت۔ قرآن مجید چونکہ ہدایت ہے، زیادہ قرآن شریف نال جیڑا بھی چیز لگی وہ بڑی ہو گئی، اللہ دے سارے نبی وہ اپنے سن، لیکن سید الانبیاء کون ہے جے تے قرآن شریف نازل ہویا، ساریاں راتاں بھی اللہ دیاں سارے دن بھی اللہ دے، ساڈے دین چ نحوست دا کوئی تصور نہیں، نہ تو کوئی دن منحوس، نہ کوئی سال منحوس، نہ کوئی مہینہ منحوس، لیکن وہ رات جدے قرآن شریف نازل ہویا لیلۃ القدر وہ 1000 مہینے تو بہتر ہو گئے، وہ دن جڑا اللہ تعالیٰ نے قرآن شریف دے سکھن واسطے ایدی نصیحت واسطے خاص کیتا، جمعہ دا دن انہوں سارے دنیا تو بہتر بناتا۔ ہوں وہ مہینہ جدے قرآن شریف نازل ہویا یہ سارے مہینہ تو اللہ تعالیٰ نے ان مہینوں کے سردار قرار دیتا، شہر رمضان الذی انزل فیہ القرآن ھدی للناس وبینات من الہدی والفرقان، دور جانے کی ضرورت نہیں، اپنا بھی ذکر کر لیے، سارے انسان اللہ تعالیٰ نے پیدا کیتے، لیکن وہ امت جنہوں اللہ تعالیٰ نے اپنے آخری نبی کے ذریعے صلی اللہ علیہ وسلم قرآن شریف دیتا وہ بھی ساری امتاں تو بہتر امت ہے، کنتم خیر امت تسی بہترین امت، اللہ تعالیٰ سانو بہترین بن کے دکھان کی توفیق دے، اللہ تعالیٰ نے سانو بہترین کیا ہے، لیکن اسی اپنی کرتوتاں ਸਹੀ ਕਰਾਂਗੇ, ਆਪਣੇ ਲੱਛਣ ਚੰਗੇ ਕਰਾਂਗੇ, ਤੇ ਫਿਰ ਇਨਸ਼ਾਅੱਲਾ ਅਸੀਂ ਵਾਕਈ ਸਭ ਤੋਂ ਬਿਹਤਰ ਹੋ ਜਾਵਾਂਗੇ। ਫਮਨ ਸ਼ਹੀਦ ਮਿਨਕੁਮ ਸ਼ਹਰਾ ਫਰਿਯਾ ਸੁਮੂ, ਤੇ ਜਿਹੜਾ ਇਸ ਮਹੀਨੇ ਨੂੰ ਆਪਣੀ ਜ਼ਿੰਦਗੀ ਚ ਪਾਵੇ ਤਾਂ ਉਹਦੇ ਚ ਰੋਜ਼ੇ ਰੱਖੇ ਜਿਸ ਤਰ੍ਹਾਂ ਅਸੀਂ ਰੱਖਣੇ ਹੈ। ਵਮਨ ਕਾਨਾ ਮਰੀਜ਼ਨ ਅਵਲਾ ਸਫ਼ਰ ਇਨ ਫਾਇਦਾ ਤੋਂ ਮੈਂ ਨਯਾ ਮੈਨ ਔਖਰ, ਤੇ ਜਿਹੜਾ ਤੁਹਾਡੇ ਚੋਂ ਬਿਮਾਰ ਹੋਵੇ, ਜਿਹੜਾ ਕੋਈ ਬਿਮਾਰ ਹੋਵੇ ਜਾਂ ਸਫ਼ਰ ਚ ਹੋਵੇ, ਤੇ ਉਹਦੇ ਜ਼ਿੰਮੇ ਬਾਅਦ ਦੇ ਗਿਣਤਾਂ ਬਾਅਦ ਦੇ ਦਿਨਾਂ ਚ ਗਿਣਤੀ ਪੂਰੀ ਕਰਨਾ। ਜੁਰੀਦੁੱਲਾ ਹੋਵੇ ਕਬੂਲ ਯੂਸ, ਅੱਲਾਹ ਤਾਲਾ ਤੁਹਾਡੇ ਨਾਲ ਆਸਾਨੀ ਚਾਹੁੰਦਾ। ਵਲਾ ਯੂਰੀ ਦੁਬੇ ਕੁਮਲ ਉਸਰ, ਔਰ ਤੁਹਾਡੇ ਨਾਲ ਕੋਈ ਤੰਗੀ ਨਹੀਂ ਚਾਹੁੰਦਾ। ਵਲੀ ਤੁਕ ਮਿਲੁਲ ਇੱਦਾ, ਔਰ ਇਸ ਵਾਸਤੇ ਕਿ ਤੁਸੀਂ ਗਿਣਤੀ ਪੂਰੀ ਕਰ ਲਓ। ਵਲੀ ਤੁਕ ਅਬਿਰੁੱਲਾ ਹਲਾਮਾ ਹਦਾਕੁਮ, ਔਰ ਇਸ ਵਾਸਤੇ ਕਿ ਤੁਸੀਂ ਆਪਣੇ ਰੱਬ ਨੂੰ ਅੱਲਾਹ ਤਾਲਾ ਨੂੰ ਵੱਡਾ ਕਰੋ। ਅਲਾਮਾ ਹਦਾਕੁਮ, ਤਕਬੀਰ ਕਹਿੰਦੇ ਨੇ ਵੱਡਾ ਕਰਨ ਨੂੰ, ਜਿਹਦਾ ਆਗਾਜ਼ ਕਿੱਥੋਂ ਹੁੰਦਾ ਹੈ? ਅੱਲਾਹੁ ਅਕਬਰ ਜ਼ਬਾਨ ਨਾਲ ਕਹਿਣ ਤੋਂ। ਲੇਕਿਨ ਇਹ ਕਾਫੀ ਨਹੀਂ, ਅੱਲਾਹ ਤਾਲਾ ਨੂੰ ਵੱਡਾ ਕਰਨਾ ਜ਼ਮੀਨ ਦੇ ਉੱਤੇ ਉਹਦੀ ਚੱਲੇ ਤੇ ਫਿਰ ਉਹ ਵੱਡਾ ਸਾਬਤ ਹੁੰਦਾ ਨਾ, ਵਰਨਾ ਤਾਂ ਨਾਂ ਦਾ ਹੀ ਵੱਡਾ ਰਹਿ ਗਿਆ। ਉਹ ਆਪਣੀ ਥਾਂ ਤੇ ਵੱਡਾ ਹੈ, ਲੇਕਿਨ ਸਾਡਾ ਇਮਤਿਹਾਨ ਅੱਲਾਹ ਨੇ ਰੱਖਿਆ ਕਿ ਤੁਸੀਂ ਮੈਨੂੰ ਵੱਡਾ ਕਰਦੇ ਹੋ ਕਿ ਨਹੀਂ ਕਰਦੇ। ਵਲੀ ਤੁਕਬਰ ਅੱਲਾਹ ਅਲਾਮਾ ਹਦਾਕੁਮ, ਔਰ ਇਸ ਵਾਸਤੇ ਕਿ ਤੁਸੀਂ ਅੱਲਾਹ ਨੂੰ ਵੱਡਾ ਕਰੋ, ਇਸ ਲਈ ਇਸ ਵਾਸਤੇ ਕਿ ਉਹਨੇ ਤੁਹਾਨੂੰ ਹਿਦਾਇਤ ਦਿੱਤੀ, ਕੁਰਾਨ ਸ਼ਰੀਫ ਹਿਦਾਇਤ ਉਹਨੇ ਅਤਾ ਕੀਤੀ, ਇਹਦੇ ਤੇ ਉਹਨੂੰ ਵੱਡਾ ਕਰੋ। ਲਾ ਅੱਲਾ ਕੁਮ ਤਸ਼ਕਰੂਨ, ਤਾਂ ਕਿ ਤੁਸੀਂ ਉਹਦੇ ਸ਼ੁਕਰ ਗੁਜ਼ਾਰ ਬਣ ਜਾਓ। ਇਹਦੇ ਚ ਵੀ ਯਾਨੀ ਇਸ ਮਕਾਮ ਤੇ ਰੋਜ਼ੇ ਦੇ ਨਾਲ ਇਹ ਆਇਤ ਆਈ ਕਿ ਵਲੀ ਤੁਕਬਰ ਅੱਲਾ ਅਲਾਮਾ ਹਦਾਕੁਮ ਵਲਾ ਅੱਲਾ ਕੁਮ ਤਸ਼ਕਰੂਨ, ਔਰ ਇਹੋ ਹੀ ਗੱਲ ਜਾ ਕੇ ਸੂਰੇ ਹਜ ਦੇ ਵਿੱਚ ਹਜ ਔਰ ਕੁਰਬਾਨੀ ਦੇ ਸਿਲਸਿਲੇ ਚ ਆਈ ਕਿ ਤੁਸੀਂ ਕੁਰਬਾਨੀ ਕਰੋ ਔਰ ਉਹਨੂੰ ਵੱਡਾ ਕਰੋ। ਇਸ ਵਾਸਤੇ ਵੀ ਉਹਨੇ ਤੁਹਾਨੂੰ ਹਿਦਾਇਤ ਦਿੱਤੀ ਤਾਂ ਕਿ ਤੁਸੀਂ ਸ਼ੁਕਰਗੁਜ਼ਾਰ ਬਣ ਜਾਓ। ਦੋਵਾਂ ਇਬਾਦਤਾਂ ਦੇ ਨਾਲ ਯਾਨੀ ਕੁਰਬਾਨੀ ਦੀ ਇਬਾਦਤ ਇਹਦੇ ਨਾਲ ਵੀ ਈਦ ਏ, ਔਰ ਰੋਜ਼ੇ ਦੀ ਇਬਾਦਤ ਦੇ ਨਾਲ ਵੀ ਈਦ ਏ, ਈਦ ਉਲ ਫਿਤਰ ਔਰ ਈਦ ਏ ਕੁਰਬਾਨ ਈਦ ਉਲ ਅਦਾ। ਅੱਛਾ, ਇਹਨਾਂ ਦੋਵਾਂ ਦੇ ਵਿੱਚ ਤੁਸੀਂ ਦੇਖੋ ਕਿ ਕਸਰਤ ਦੇ ਨਾਲ ਤਕਬੀਰਾਂ ਪੜੀਆਂ ਜਾਂਦੀਆਂ ਨਮਾਜ਼ ਦੇ ਅੰਦਰ, ਨਮਾਜ਼ ਤੋਂ ਪਹਿਲੇ, ਨਮਾਜ਼ ਤੋਂ ਬਾਅਦ, ਈਦਗਾਹ ਜਾਂਦਿਆਂ ਹੋਇਆਂ, ਈਦਗਾਹ ਤੋਂ ਆਉਂਦਿਆਂ ਹੋਇਆਂ, ਅੱਲਾਹੁ ਅਕਬਰ ਅੱਲਾਹੁ ਅਕਬਰ ਲਾ ਇਲਾਹ ਇਲੱਲਾਹੁ ਵੱਲਾਹੁ ਅਕਬਰ ਅੱਲਾਹੁ ਅਕਬਰ ਵਲਿਲਾਹ ਇਲਾਹ। ਅੱਛਾ, ਇਸ ਰੁਕੂ ਤੋਂ ਫੌਰਨ ਬਾਅਦ ਯਾਨੀ ਇਹ 23ਵਾਂ ਰੁਕੂ ਹੈ ਸੂਰਤ ਬਕਰਾ ਦਾ, ਉਸ ਤੋਂ ਬਾਅਦ 24ਵੇਂ ਰੁਕੂ ਦੇ ਵਿੱਚ ਹੁਕਮ ਆ ਗਿਆ ਵਕਾਤਿਲੂ ਫੀ ਸਬੀਲਿਲਾਹ, ਅੱਲਾਹ ਦੇ ਰਸਤੇ ਜੰਗ ਕਰੋ। ਕਿਹਨਾਂ ਦੇ ਨਾਲ? ਅੱਲਦੀਨਾ ਯੁਕਾਤਿਲੂਨਕੁਮ, ਉਹਨਾਂ ਨਾਲ ਜਿਹੜੇ ਤੁਹਾਡੇ ਨਾਲ ਲੜਦੇ ਨੇ। ਵਲਾ ਤਅਤਦੂ, ਜ਼ਿਆਦਤੀ ਨਾ ਕਰੋ। ਇਨ ਅੱਲਾਹ ਲਾ ਯੁਹਿੱਬੁਲ ਮੁਤਅਦੀਨ, ਬੇਸ਼ੱਕ ਅੱਲਾਹ ਤਾਲਾ ਜ਼ਿਆਦਤੀ ਕਰਨ ਵਾਲਿਆਂ ਨੂੰ ਪਸੰਦ ਨਹੀਂ ਕਰਦਾ। ਯਾਨੀ ਉਹਨਾਂ ਨੇ ਉਹ ਤੁਹਾਡੇ ਨਾਲ ਲੜੇ, ਤੁਹਾਡੇ ਤੇ ਜ਼ਿਆਦਤੀ ਕੀਤੀ, ਤੁਸੀਂ ਉਹਨੀ ਜ਼ਿਆਦਤੀ ਕਰ ਲਓ। ਲੇਕਿਨ ਅਗਲੇ ਰਕੂ ਦੇ ਵਿੱਚ ਹੀ ਆਇਤ ਨੰਬਰ 193 ਤੇ ਜਾ ਕੇ ਗੱਲ ਖੋਲਤੀ ਗਈ ਕਿ ਜੰਗ ਕਾਹਦੇ ਵਾਸਤੇ ਤੇ ਕਦੋਂ ਤੱਕ? ਵਕਾਤਲਹੁਮ ਹੱਤਾ ਲਾ ਤਕੂਨਾ ਫਿਤਨਤੁਨ ਵਯਕੂਨ ਅਦੀਨ ਲਿਲਾ, ਉਹਦੇ ਨਾਲ ਲੜਦੇ ਰਹਿਣਾ ਇੱਥੋਂ ਤੱਕ ਕਿ ਫਿਤਨਾ ਖਤਮ ਹੋ ਜਾਵੇ। ਫਿਤਨਾ ਕੀ ਹੈ? ਅੱਲਾਹ ਤਾਲਾ ਦੀ ਨਾਫਰਮਾਨੀ, ਅੱਲਾਹ ਦੀ ਬਗਾਵਤ, ਅੱਲਾਹ ਤੇ ਉਹਦੇ ਰਸੂਲ ਦੀ ਨਾਫਰਮਾਨੀ ਔਰ ਅੱਲਾਹ ਤਾਲਾ ਦੀ ਬਗਾਵਤ। ਜੋ ਤੱਕ ਇਹ ਖਤਮ ਨਾ ਹੋ ਜਾਵੇ ਲੜਦੇ ਰਹਿਣਾ, ਹੱਤਾ ਲਾ ਤਕੂਨਾ ਫਿਤਨਤੁਨ ਵਯਕੂਨਾ ਦੀਨ ਲਿਲਾ, ਤੇ ਦੀਨ ਸਾਰਾ ਅੱਲਾਹ ਦਾ ਹੋ ਜਾਵੇ। ਯਾਨੀ ਇਨਸਾਨ ਦੀ ਇਨਫਰਾਦੀ ਜ਼ਿੰਦਗੀ ਦੇ ਵਿੱਚ, ਇਜਤਮਾਈ ਜ਼ਿੰਦਗੀ ਦੇ ਵਿੱਚ, ਸਾਰੇ ਮਾਮਲਿਆਂ ਦੇ ਵਿੱਚ ਅੱਲਾਹ ਤਾਲਾ ਵੱਡਾ ਹੋ ਜਾਵੇ ਅਤੇ ਅੱਲਾਹ ਤਾਲਾ ਦਾ ਹੁਕਮ ਮੰਨਿਆ ਜਾਣ ਲੱਗ ਪਏ, ਉਦੋਂ ਤੱਕ ਮੁਸਲਮਾਨ ਦੀ ਜੰਗ ਜਾਰੀ ਰਹਿੰਦੀ। ਵੈਦਾ ਸਾਲਾ ਕਾ ਇਬਾਦੀ ਅੰਨੀ ਫੈਨੀ ਕਰੀਬ, ਆਇਤ ਨੰਬਰ 186, ਫਰਮਾਇਆ ਜਦੋਂ ਲੋਕ ਤੁਹਾਨੂੰ ਮੇਰੇ ਬਾਰੇ ਚ ਪੁੱਛਣ ਤੇ ਉਹਨਾਂ ਦੱਸ ਦਿਓ ਕਿ ਮੈਂ ਬੜਾ ਕਰੀਬ ਹਾਂ ਤੁਹਾਡੇ, ਦੂਰ ਨਹੀਂ। ਸਾਡਾ ਈਮਾਨ ਤਾਂ ਹੈ ਕਿ ਅੱਲਾਹ ਤਾਲਾ ਹਰ ਜਗ੍ਹਾ ਮੌਜੂਦ ਹੈ, ਲੇਕਿਨ ਅਸੀਂ ਅੱਲਾਹ ਨੂੰ ਸਮਝਣ ਦੂਰ ਹੀ ਹਾਂ। ਲੇਕਿਨ ਜਦੋਂ ਅਸੀਂ ਰੋਜ਼ੇ ਰੱਖਾਂਗੇ ਤੇ ਫਿਰ ਰਾਤ ਨੂੰ ਤਰਾਵੀਆਂ ਪੜਾਂਗੇ, ਕਾਫੀ ਦੇਰ ਹੱਥ ਬੰਨ ਕੇ ਖਲੋਤੇ ਰਹਾਂਗੇ ਤੇ ਕੁਰਾਨ ਸ਼ਰੀਫ ਸੁਣਦੇ ਰਹਾਂਗੇ, ਉਹਦੇ ਵਿੱਚ ਸਿਰਫ ਹੱਥ ਬੰਨ ਕੇ ਖਲੋਣਾ ਨਹੀਂ, ਕੁਰਾਨ ਸ਼ਰੀਫ ਸੁਣਨਾ, ਉਹਦੇ ਨਾਲ ਕੀ ਹੋਏਗਾ? ਸਾਨੂੰ ਅੱਲਾਹ ਤਾਲਾ ਦੇ ਨਾਲ ਆਪਣੇ ਕੁਰਬ ਦਾ ਅਹਿਸਾਸ ਹੋਏਗਾ ਕਿ ਅੱਲਾਹ ਸਾਡੇ ਕਰੀਬ ਹੈ। ਔਰ ਇਹ ساری کہانی جڑی ہے یقین دی. ایک بی بی بڈھی گئی خانہ کعبہ عمرے واسطے حج واسطے, چھوٹی وہ ہاتھ سی, انہیں خانہ کعبے کا بوئے کا کنڈا کھڑکاتا, ٹک 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 ٹک, ربا بشیرا آئیو بوا کو, ساری عورتیں ہس رہی ہیں اس بینڈ پاگل کنڈا کھڑکا رہی ہے, کتنے کہڑا لمیا بچ بیٹھا ہے. تھوڑی دیر بعد عورت نے پھر ٹھک ٹھک ٹھک, ربا بشیرا آئیو بوا کو, تھوڑی دیر بعد پھر ربا بشیرا آئیو بوا کو, کہ دیکھیا کی ہٹو بچو ہو گئی, کوئی بڑا آ گیا خانہ کعبے اندر سیر کرنا سے اندر وزٹ کرنا سے, تے پوڑی لگ گئی تے کی دیکھیا بشیرا اندر پہنچ. تے جڑا بندہ ٹڈوں کو گل کہندا ہے, دل دے گہرائیاں دے نال کو گل کہندا ہے, تے اللہ تعالیٰ سندا ہے انہوں, اور اللہ تعالیٰ دے واسطے مسئلے مسائل کوئی نہیں, وسائل اللہ دے حکم دے تابع, کوئی وسیلہ کوئی ذریعہ وہ اللہ تو وڈا نہیں. تے اسی ٹڈوں اللہ نو بلائیے, دل نال اللہ نو یاد کریے, تے ہو نہیں سکتا تے اللہ ساری سنے نا. تو فرمایا جو تانو میرے بندے میرے بھائی پوچھن تو انہوں نے یقین تو نہیں کراؤ کہ میں قریب ہی ہاں, لہذا میرے کو منگیا کرن. اجیب دعوت الداعی اذا دعان, جدوں بھی کوئی مینو بندہ پکارد ہے مینو بلاندا ہے میرا کنڈا کھٹکھٹاندا ہے میرا کنڈا کھڑکاندا ہے, میں وہ گل نو سننا قبول کرنا, لیکن ایک کم وہ بھی کرن, فل یستجیب لی, انہوں نے چاہیے کہ میرے اکھ لگیا کرن, ولیومنو بھی تے میرے تے یقین رکھیا کرن. جدو میں بے دلی نہ منگا کہ پتہ نہیں اللہ میاں دینا کہ نہیں دینا, پتہ نہیں اللہ میاں میری سن بھی رہا کہ نہیں سن رہا, وہ دعا دی کوئی حیثیت, یقین ہوئے کہ میرا اللہ میری گل سن رہا ہے, میرے دل وچ بیٹھا ہے اور وہ سارا کچھ کر سکتا ہے, تو پھر وہ میری دعا دا منگن دا انداز بھی ہو رہے گا, تو پھر دعا بھی انشاءاللہ ضرور قبول ہوئے گی. ول یومن وہ بھی فلیستا جو بھی فلیستا جی بولی, انہوں نے بھی چاہیے کہ میرے آنکھیں لگیا کرن, ول یومن وہ بھی اور میرے تے یقین رکھیا کرن, لعلہم یشدون, تاکہ انہوں راہ لب جاوے. اس بعد اگلی آیت دے وچ کچھ احکام بیان کرتے گئے, پرانیاں غلط فہمیاں پچھلی شریعت دے مقابلے تے او دا ذکر ہویا کہ پچھلی شریعت دے وچ یعنی حضرت موسیٰ علیہ السلام دی شریعت دے وچ تورات وچ یہودیاں دے اندر روزہ کی سی کہ رات نو ایک بار تسی مغرب ہون تو بعد سورج غروب ہون تو بعد رات شروع ہو گئی, تے ایک بار تہاڈی اکھ بند ہو گئی تسی سو گئے تے سمجھ لو روزہ شروع ہو گیا. اللہ تعالیٰ نے ساڈے تے خاص کرم کیتا کہ جدوں تک فجر نہیں ہو جاتی, صبح صادق نہیں ہو جاتی, فجر دی اذان نہیں ہو جاتی, ادوں تک تہاڈا روزہ شروع نہیں ہویا, کھاندے پیندے رہو مزے کرو. فرمایا احل لکم لیلۃ الصیام الرفث الی نسائکم, روزے دیاں راتاں دے وچ تہاڈے واسطے جائز کر دیتا گیا اپنی عورتوں کو جانا اپنی بیویاں کو, ہننا لباس لکم وانتم لباس لہن, وہ تہاڈا پردہ ہے تے تسی انہاں دا پردہ ہو. یہ بڑا خوبصورت مقام ہے قرآن شریف دا کہ ایک تا نا ظاہری پردہ کہ انسان صرف میاں بیوی ایک دوسرے سامنے بے پردہ ہو سکتے ہیں, باقی دوسرے سامنے نہیں, وہ انہوں ٹک لیندی ہے وہ انہوں ٹک لیندا, اس طرح ہی ایک دوسرے دے عیباں نوں وی ٹک دین کہ جدوں شادی ہو جاندی ہے انہوں بھی ایک راہ مل جاتا ہے اپنی خواہش نوں پورا کرن دا, تے انہوں بھی راہ مل جاتا ہے اپنی خواہش نوں پورا کرن دا, لہذا کسی ہور دے سامنے وہ پردہ نہیں چک دے اپنا, ایک پردہ ایک دوسرے دا پردہ ہو گیا. اس طرح ہی خامیاں کوتاہیاں دا پردہ, بہت ساری گلاں اپنے خاوند دیاں عورت تو پتہ ہوندیاں کمزوریاں, اپنی بیوی دیاں خاوند نوں پتہ ہوندیاں, خاوند دیاں بیوی نوں پتہ ہوندیاں, ایک دوسرے دی رازداری, انہوں کسی بندے نوں اپنی بیوی دی کوئی خامی پتہ ہے تو انہوں پنڈے نہ جا کے ایک ہی ہے وہ دی پردہ پوچھیے, بیوی نوں اپنے خاوند دی کوئی برائی دا پتہ ہے تو وہ پردہ پاوے وہ دے, یہ وہ دا فرض ہے. اگر یہ کم کران چ ہوئے تو طلاق شاید ختم ہی ہو جائے, اور یہ گلا بعض طلاقاں ہوتی ہیں صرف این گل کے کہ انہیں میں پنڈیا کیوں وغیرہ وغیرہ. علم اللہ انکم تختانون انفسکم, اللہ نو پتا ہے کہ تسی اپنے آپ نہ خیانت کرتے رہتے سو. یعنی دستور یہ سی کہ نبی اکرم صلی اللہ علیہ وسلم تورات دے حکمات تے عمل کرتے رہتے سن, جنہیں بھی حکمان کا پتا سی اور انہوں کی تلقین کرتے رہتے سن, جو ان تک کہ قرآن شریف خاص کوئی حکم یا اللہ تعالیٰ دے رسول تے کوئی خاص حکم نازل نہیں سی ہو جاتا. ہوں کی ہوا کہ پتا یہ سی سارے مسلمانوں نو کہ ایک بری سو جائیے تو اس تو بعد دوبارہ اگر اٹھیے تو روزہ شروع ہو گیا, نہ کچھ کھانا پینا تے نہ اپنی بیویوں کو جانا. لیکن اے پتا ہونے دے باوجود کچھ انہوں کو کمی بیشی ہو جاندی سی, انہوں کیا گیا تسی اپنے آپ دے نال توکا اپنے آپ توکا دین دے سو, فتاب علیکم, پر اللہ تعالیٰ نے تاڈی توبہ قبول کر لی, یہیں تو معاف کر دیتا, وعفا عنکم, اور درگزر کی تھی, فل آنا باشر ہونا, ہوں تمہیں کھلی اجازت ہے, ہوں تسی انہوں دے نال ہم بستری کر سکتے ہو. وقت ہو ماں کا تب اللہ لگم, ہم بستری کا دے سے کی جاتی ہے اولاد دے واسطے, تاکہ تسی لبو وہ جڑا اللہ نے تارے واسطے لکھا ہے یعنی اولاد. بکلو اشرب, اور نہ صرف ہم بستری کی اجازت ہے, کھان پین کی بھی اجازت ہے, اور کھاؤ پیو, حتی یتبین لکم الخیط الابیض من الخیط الاسود من الفجر, اتھو تک کہ دن دی سفید تاری رات دی سفید تاری تو بکری ہو جاوے, یعنی فجر ہو جاوے, پاؤ پھٹ جاوے, صبح صادق ہو جاوے. ولا تباشرو ہونا وان تو معقف ہونا فی المساجد, جس طرح روزے دے وچ ہم بستری حرام ہے, اس طرح ہی اعتکاف دے وچ بھی حرام ہے تے مسجد دے وچ بھی حرام ہے, وہ ذکر کرتا گیا انہوں نے نال ہم بستری نہ کرنا جب تھی مسجد آج اعتکاف کر رہے ہو. تلک حدود اللہ فلا تقربوا, اے اللہ تعالیٰ دی حدن, حد کینوں کہندے ہیں, اے حد اس تو اگے نہیں جانا, تلک حدود اللہ اے اللہ دی حدن, فلا تقربوا, تسی انہاں دے قریب بھی نہ جاؤ. یعنی جدو بندہ حد دے اتے ٹرے گا بالکل تے پھر تھوڑا جا او دا بیلنس خراب ہوئے گا, ادھر ڈگ پائے گا جا کے, اگر وہ فٹ ڈیڑھ فٹ دو فٹ دور رہے گا اس کو تے پھر وہ حد ٹپن دا کوئی امکان نہیں. کذالک یبین اللہ آیاتہ للناس لعلہم یتقون, اس طرح اللہ تعالیٰ اپنی نشانیاں لوکاں دے واسطے کھولدا ہے, بیان کردا ہے تاکہ وہ انہوں نے تقوی پیدا ہو جائے. تقوی کی وضاحت میں کر چکے ہیں. آخری آیت دے وچ تقوی دا ٹیسٹ دسیا گیا. تقوی دا ٹیسٹ کی ہے کہ تسی جڑے مالی معاملات ہیں ایک دوسرے دا مال وہ دے بارے تسی محتاط ہو جاؤ, نہ حق نہ کھاؤ, حرام نہ کھاؤ. اگر تسی تاڈا ہاتھ پیندا ہوئے تو تسی نہ کھاؤ, حرام سمجھ کے دا مطلب ہے تاڈے چ خدا خوفی پیدا ہو گئی ہے, تاڈے تقوی پیدا ہو گیا. فرمایا ولا تاکلوا اموالکم بینکم بالباطل, کہ تسی باطل طریقے نال نا حق حرام طریقے نال دوسرے دا مال نہ کھاؤ. وتدلو بها الى الحکام, یعنی اس گل نو سورہ نساء جیسا گیا گیا, یا ایھا الذین آمنوا لا تاکلوا اموالکم بینکم بالباطل الا ان تکون تجارتا عن تراض منکم, یعنی سارا جڑا نظام ہے معیشت دا او ایک دوسرے دے نال چلدا ہے. کوئی کسی نو ملازم رکھدا ہے تے ملازم دی ذمہ داری ہے کہ دیانتداری نہ کام کرے, اور جڑا ملازم رکھن والا ہے وہ فرض ہے کہ وہی تنخواہ پورے ٹائم تے اور پوری پوری دے ڈنڈی نہ مارے. اس طرح جڑے عام مسیح جنہوں کاروبار کہنے ہیں وہ کی ہے کہ ایک گاہ کے جڑا کوئی چیز خرید رہا ہے, دوسرا دکاندار ہے جڑا چیز بیچ رہا ہے. دکاندار کا کام ہے کہ وہ مال پورا پورا دے ڈنڈی نہ مارے, اور جو کچھ دین دا انہیں حامی پری وہ ہی دے بے. دڑا مال نہ بچ پا دے بے. گڑے پھل نہ بچ پا دے بے. یا ڈنڈی نہ مار دے, کمی نہ کر دے بے. اور گاہک دا فرض کی ہے کہ وہ چپ کر کے پھٹیا نوٹ جڑا فرا کے نہ چلا جاوے, یا وہ کہے کہ میرے کو تو این پیسے ہیں حالانکہ جیب وچ اور پیسے ہوں. یہ سب کیا ہے, اے ایک دوسرے دا مال غلط طریقے نہ کھانا ہے. تے فرمایا تسی ایک دوسرے دا مال حرام طریقے نہ کھایا کرو. وَتُدْلُو بِهِ إِلَى الْحُكَّامِ, ایک خاص کی ہوندی ہے کہ مال نو حاکماں تک پہنچانا. جدوں کوئی حکومت دا اہلکار تانوں فائدہ پہنچاندا ہے, وہ جیب وہ نہیں پہنچاندا, ਮੇਰਾ ਤੁਹਾਡੇ ਨਾਲ ਕੋਈ ਮਾਮਲਾ ਹੈ, ਤੁਹਾਡੀ ਦੋਸਤੀ ਹੈ, ਮੈਂ ਤੁਹਾਨੂੰ ਤੋਹਫੇ ਤਾਇਫ ਦੇਣਾ, ਤੁਸੀਂ ਮੈਨੂੰ ਤੋਹਫੇ ਤਾਇਫ ਦਿੰਦੇ ਹੋ, ਮੈਂ ਆਪਣੀ ਜੇਬ 'ਚੋਂ ਦੇਣਾ, ਤੁਸੀਂ ਆਪਣੀ ਜੇਬ 'ਚ ਦਿੰਦੇ ਹੋ, ਇਹ ਬੜਾ ਪਸੰਦੀਦਾ ਅਮਲ ਹੈ। ਅੱਲਾਹ ਦੇ ਰਸੂਲ ਸੱਲ੍ਹਾ ਸਲਮ ਨੇ ਬੜਾ ਪਸੰਦ ਕੀਤਾ। ਆਪਨੇ ਫਰਮਾਇਆ ਕਿ ਤੋਹਫੇ ਦਿਆ ਕਰੋ ਇੱਕ ਦੂਸਰੇ ਨੂੰ, ਤੁਹਾਡੀ ਮੁਹੱਬਤ ਪੈਦਾ ਹੋਏਗੀ, ਤੁਹਾਡੀ ਮੁਹੱਬਤ ਵਧੇਗੀ ਆਪਸ ਦੇ ਵਿੱਚ। ਲੇਕਿਨ ਜੇ ਪਲਿਓ ਤੋਹਫੇ ਦਿੱਤੇ ਜਾਣ ਤਾਂ ਫਿਰ ਤਾਂ ਹੈ ਨਾ ਫਾਇਦਾ, ਹੋਰ ਮੁਹੱਬਤ ਵਧੇਗੀ। ਅਤੇ ਜੇ ਮੈਂ ਸਰਕਾਰੀ ਖਾਤੇ ਦੇ ਵਿੱਚ ਤੁਹਾਨੂੰ ਫਾਇਦੇ ਪਹੁੰਚਾਵਾਂ ਔਰ ਤੁਹਾਡੇ ਕੋਲੋਂ ਮੈਂ ਰਿਸ਼ਵਤ ਲਵਾਂ, ਤਾਂ ਫਿਰ ਕੀ ਹੈ, ਜੋ ਕੁਛ ਤੁਸੀਂ ਮੈਨੂੰ ਦਿੱਤਾ ਉਹ ਵੀ ਹਰਾਮ ਦਿੱਤਾ ਔਰ ਜੋ ਮੈਂ ਤੁਹਾਨੂੰ ਦਿੱਤਾ ਉਹ ਵੀ ਹਰਾਮ ਦਿੱਤਾ। ਯਾਨੀ ਆਮ ਤੌਰ 'ਤੇ ਬੰਦਾ ਇਹ ਸਮਝਦਾ ਕਿ ਨਹੀਂ ਇਹ ਕੰਮ ਠੀਕ ਹੈ, ਤੋਹਫੇ ਦੇ ਰਹੇ ਹਾਂ, ਨਾਮ ਕੀ ਹੁੰਦਾ, ਤੋਹਫਾ ਹੋਏਗਾ ਉਹਦਾ, ਰਿਸ਼ਵਤ ਦਾ ਨਾਮ ਨਾ ਦਿਓ, ਭਾਵੇਂ ਜੋ ਮਰਜ਼ੀ ਨਾਮ ਦੇ ਲਓ, ਤੁਸੀਂ ਤੋਹਫਾ ਕਹਿ ਦਿਓ, ਤੁਸੀਂ ਹਦੀਆ ਕਹਿ ਲਓ, ਤੁਸੀਂ ਐਵੇਂ ਚਾਹ ਪਾਣੀ ਕਹਿ ਲਿਓ, ਨਾ ਜੋ ਮਰਜ਼ੀ ਕਰ ਲਓ, ਲੇਕਿਨ ਮੈਂ ਤੁਹਾਨੂੰ ਦੇਣਾ, ਤੁਸੀਂ ਅਫਸਰ ਹੋ ਅਤੇ ਉਹਦੇ ਮੁਕਾਬਲੇ 'ਤੇ ਤੁਸੀਂ ਮੈਨੂੰ ਫਾਇਦਾ ਪਹੁੰਚਾਤੇ ਹੋ, ਤੁਸੀਂ ਪਲਿਓ ਨਹੀਂ ਬਚਾ ਰਿਹਾ, ਤੁਸੀਂ ਉਸ ਹਕੂਮਤ ਦੇ ਮਾਲ ਦੇ ਵਿੱਚੋਂ ਦਿਓਗੇ, ਔਰ ਹਕੂਮਤ ਕੀ ਚੀਜ਼ ਹੈ, ਆਵਾਮ ਦਾ ਮਾਲ ਹੁੰਦਾ, ਹਾਕਿਮ ਹੁੰਦੇ ਆ ਜਿਹੜਾ ਮਾਲ ਹੈ, ਜਾਂ ਸਦਰ ਦਾ, ਵਜ਼ੀਰ ਆਜ਼ਮ ਦਾ, ਕਮਿਸ਼ਨਰ ਦਾ, ਡਿਪਟੀ ਕਮਿਸ਼ਨਰ ਦਾ, ਥਾਣੇਦਾਰ ਦਾ, ਜਾਂ ਤਹਿਸੀਲਦਾਰ ਦਾ, ਆਪਣਾ ਮਾਲ ਤਾਂ ਨਹੀਂ, ਉਹ ਲੋਕਾਂ ਦਾ ਮਾਲ ਹੈ ਸਾਰਾ, ਉਹ ਲੋਕਾਂ ਦੇ ਮਾਲ 'ਚ ਤੁਹਾਨੂੰ ਫਾਇਦਾ ਪਹੁੰਚਾਏਗਾ। ਬੜੀ ਖੂਬਸੂਰਤ ਗੱਲ ਕਹੀ ਗਈ ਹੈ ਕਿ ਵਤੁਦਲੂ ਬਿਹਾਇਲਾ ਲੋਕਾਂ, ਆਪਸ ਵਿੱਚ ਦੂਸਰੇ ਦਾ ਮਾਲ ਗਲਤ ਤਰੀਕੇ ਨਾਲ ਨਾ ਖਾਓ, ਔਰ ਨਾ ਹੀ ਆਪਣਾ ਮਾਲ ਤੁਸੀਂ ਹਾਕਮਾਂ ਤੱਕ ਪਹੁੰਚਾਓ। ਲੀ ਤਾਕੁਲੂ ਫਰੀਕਮ ਮਿਨ ਅਮਵਾਲਿ ਨਾਸ ਬਿਲ ਇਸਮ, ਤਾਂ ਕਿ ਤੁਸੀਂ ਲੋਕਾਂ ਦੇ ਮਾਲ ਦੇ ਵਿੱਚੋਂ, ਪਬਲਿਕ ਫੰਡ ਦੇ ਵਿੱਚੋਂ ਕੋਈ ਹਿੱਸਾ ਹੜੱਪ ਕਰ ਜਾਓ, ਬਿਲ ਇਸਮ, ਗੁਨਾਹ ਦੇ ਨਾਲ, ਗਲਤ ਤਰੀਕੇ ਨਾਲ, ਹਰਾਮ ਤਰੀਕੇ ਨਾਲ। ਵਾ ਅੰਤੁਮ ਤਾਲਮੂਨ, ਜਾਣਦੇ ਹਾਂ, ਬੁੱਝਦੇ ਹੋਏ ਹਾਂ, ਖੁੱਲੀਆਂ ਅੱਖਾਂ ਦੇ ਨਾਲ, ਗਲਤੀ ਨਾਲ ਨਹੀਂ ਹੋ ਰਿਹਾ ਹੁੰਦਾ ਕੰਮ ਸਾਰਾ, ਯਾਨੀ ਦੂਸਰੇ ਲੋਕਾਂ ਨੂੰ ਅਸੀਂ ਬੇਵਕੂਫ ਬਣਾ ਰਹੇ ਹੁੰਦੇ ਹਾਂ, ਲੇਕਿਨ ਸਾਨੂੰ ਅੰਦਰ ਖੂਬ ਚਾਨਣ ਹੁੰਦਾ। ਜਿਹੜਾ ਬੰਦਾ ਵੀ ਕਿਸੇ ਅਫਸਰ ਨੂੰ ਚਾਹ ਦਾ ਕੱਪ ਵੀ ਪਿਆ ਰਿਹਾ, ਉਹਦੀ ਨੀਅਤ ਦੇ ਵਿੱਚ ਸ਼ਾਮਿਲ ਹੁੰਦਾ ਕਿ ਮੈਂ ਇਹਦੇ ਕੋਲ ਕੋਈ ਫਾਇਦਾ ਲਵਾਂਗਾ। ਜਿਹੜਾ ਹਕੂਮਤ ਦੇ ਕਿਸੇ ਅਹਿਲਕਾਰ ਨੂੰ ਇੱਕ ਸੈਵਨਅਪ ਕੋਕੋਲਾ ਦੀ ਬੋਤਲ ਪਿਆ ਰਿਹਾ, ਉਹਦੀ ਨੀਅਤ ਦੇ ਵਿੱਚ ਇਹ ਫਤੂਰ ਹੁੰਦਾ ਕਿ ਮੈਂ ਇਹਦੇ ਕੋਲ ਕੋਈ ਫਾਇਦਾ ਲਵਾਂਗਾ, ਇਹ ਸਭ ਕੀ ਹੈ, ਇਹ ਹਰਾਮ। ਅੱਲਾਹ ਤਾਲਾ ਸਾਨੂੰ ਸਭ ਤੋਂ ਇਹ ਤੋਂ ਬਚਾਵੇ। ਇਹ ਤੋਂ ਬਚਣਾ ਆਸਾਨ ਨਹੀਂ, ਕੋਈ ਸਰਕਾਰੀ ਅਹਿਲਕਾਰ ਜਿਹੜਾ ਹੈ ਉਹ ਆਇਆ ਤੁਹਾਡੇ ਘਰ ਕੰਮ ਕਰਨ ਵਾਸਤੇ, ਇੱਕ ਉਹਦਾ ਆਸਪੈਕਟ ਕੀ ਹੈ ਕਿ ਬਹਰਹਾਲ ਆਇਆ, ਕੋਈ ਬਿਜਲੀ ਠੀਕ ਕਰਨ ਵਾਸਤੇ ਆਇਆ, ਤੁਹਾਡਾ ਸਰਕਾਰੀ ਅਹਿਲਕਾਰ ਹੈ, ਹੁਣ ਗਰਮੀ ਦੇ ਵਿੱਚ ਆਇਆ, ਉਹਨੂੰ ਪਾਣੀ ਪੁੱਛ ਲਓ, ਅਖਲਾਕੀ ਤਕਾਜ਼ਾ ਕੀ ਹੈ, ਕੋਈ ਪਾਣੀ ਪੁੱਛੋ। ਲੇਕਿਨ ਉਹਨੂੰ ਪਾਣੀ ਪੁੱਛਣ ਨਾਲ, ਉਹਨੂੰ ਚਾਹ ਦਾ ਕੱਪ ਦੇਣ ਨਾਲ, ਬੰਦੇ ਦੀ ਇੰਨਾ ਨੀਅਤ ਇਹ ਨਾ ਹੋਵੇ ਕਿ ਮੈਂ ਇਹਦੇ ਕੋਲ ਕੋਈ ਫਾਇਦਾ ਲਵਾਂਗਾ, ਤਾਂ ਬਿਲਕੁਲ ਠੀਕ ਹੈ। ਲੇਕਿਨ ਅਗਰ ਇਹ ਨੀਅਤ ਹੋ ਜਾਏਗੀ ਤਾਂ ਫਿਰ ਗਲਤ ਹੋ ਜਾਏਗਾ। ਇਸ ਤਰ੍ਹਾਂ ਹੀ ਸਰਕਾਰੀ ਅਹਿਲਕਾਰ ਜਿਹੜਾ ਉਹ ਤਕਾਜ਼ਾ ਨਾ ਕਰੇ, ਉਮੀਦ ਨਾ ਰੱਖੇ ਇਸ ਗੱਲ ਦੀ ਕਿ ਲੋਕ ਮੇਰੀ ਖਿਦਮਤ ਕਰਨ ਅਤੇ ਫਿਰ ਮੈਂ ਵੀ ਇਹਨਾਂ ਦੇ ਕੰਮ ਆਵਾਂਗਾ। ਅਤੇ ਫਿਰ ਅਖਲਾਕੀ ਤੌਰ ਦੇ ਉੱਤੇ ਕੋਈ ਜਿਸ ਤਰ੍ਹਾਂ ਘਰ ਮਹਿਮਾਨ ਆਉਂਦਾ, ਕੋਈ ਬੰਦਾ ਆਉਂਦਾ, ਬੰਦਾ ਉਹਨੂੰ ਚਾਹ ਪਾਣੀ ਪੁੱਛਦਾ, ਠੰਡਾ ਪਾਣੀ ਪਿਆਸ ਲੱਗੇ ਤਾਂ ਪਹੁੰਚਾ ਦਿੰਦਾ, ਕੋਈ ਚਾਹ ਦਾ ਕੱਪ ਦੇ ਦਿੰਦਾ, ਇਹ ਉਸ ਹੱਦ ਤੱਕ ਹੋਵੇ ਤਾਂ ਠੀਕ ਹੈ। ਲੇਕਿਨ ਅਗਰ ਉਹ ਤੋਂ ਮਤਲਬ ਇਹ ਹੋਵੇ ਕਿ ਮੈਂ ਇਹ ਕੋਈ ਫਾਇਦਾ ਹਾਸਲ ਕਰਾਂਗਾ ਔਰ ਉਹ ਵੀ ਮੈਨੂੰ ਫਿਰ ਉਹਦੇ ਦਰਜੇ ਕੋਈ ਫਾਇਦਾ ਦੇਵੇ, ਤਾਂ ਫਿਰ ਇਹਦੇ 'ਚ ਕੀ ਹੈ, ਉਹ ਇਸ ਆਇਤ ਦੀ ਵੀ ਖਿਲਾਫ ਵਰਦੀ ਹੋ ਜਾਏਗੀ। ਔਰ ਨਬੀ ਅਕਰਮ ਸੱਲ੍ਹਾ ਸਲਮ ਨੇ ਬੜੀ ਸਖ਼ਤ ਵਈਦ ਫਰਮਾਈ ਕਿ ਅਰਰਾਸ਼ੀ ਵਲ ਮੁਰਤਸ਼ੀ ਫਿਰਨਾਰ, ਕਿ ਰਿਸ਼ਵਤ ਦੇਣ ਵਾਲਾ ਅਤੇ ਰਿਸ਼ਵਤ ਦੇਣ ਵਾਲਾ ਦੋਵੇਂ ਜਹਨਮੀ ਹੈ। ਅੱਲਾਹ ਤਾਲਾ ਸਾਨੂੰ ਮਹਿਫੂਜ਼ ਰੱਖੇ। بارك الله لي ولكم في القرآن العظيم ونفعني وإياكم بالآيات والذكر الحكيم
ولقد يسرنا القرآن ولقد يسرنا القرآن للذكر فهل من مدكر